ਮੁਬਾਰਕ ਸਵਰਗੀ ਪਿਤਾ, ਪਵਿੱਤਰ ਆਤਮਾ ਦੀ ਹਜ਼ੂਰੀ ਦੇ ਨਾਲ ਜੋ ਕਿ ਪਹਿਲਾਂ ਹੀ ਇੱਥੇ ਹੈ, ਅਸੀਂ ਤੇਰੇ ਪਵਿੱਤਰ ਵਚਨ ਦੇ ਨੇੜੇ ਆਉਂਦੇ ਹਾਂ। ਜਦਕਿ ਮੇਰੀ ਖਰਾਬ ਆਵਾਜ਼ ਮੈਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ, ਫਿਰ ਵੀ ਜਿੰਨੀ ਹੌਲੀ ਅਤੇ ਦ੍ਰਿੜਤਾ ਨਾਲ ਮੈਂ ਬੋਲ ਸਕਦਾ ਹਾਂ, ਮੈਂ ਬੋਲਾਂਗਾ। ਮੈਂ ਅੱਜ ਰਾਤ ਤੁਹਾਡੀ ਅਗਵਾਈ ਅਤੇ ਪਵਿੱਤਰ ਆਤਮਾ ਦੇ ਮਸਾਂ ਦੀ ਮੰਗ ਕਰਦਾ ਹਾਂ ਕਿ ਸਾਡੇ ਦਰਮਿਆਨ ਚੱਲੇ। ਹੁਣ ਦੇ ਕਿ ਉਹ ਜਿਹੜਾ ਸਰਵ ਵਿਆਪੀ ਹੈ, ਉਹ ਪਰਮੇਸ਼ਵਰ ਦੇ ਵਚਨ ਨੂੰ ਲਵੇ ਅਤੇ ਹਰੇਕ ਹਿਰਦੇ ਨੂੰ ਦੇਵੇ ਜਿਵੇਂ ਕਿ ਸਾਨੂੰ ਲੋੜ ਹੈ। ਉਹ ਅੱਜ ਰਾਤ ਸਾਨੂੰ ਪਰਮੇਸ਼ਵਰ ਦੀਆਂ ਚੰਗੀਆਂ ਚੀਜ਼ਾਂ ਖਿਲਾਵੇ। ਅੱਜ ਰਾਤ ਜਦੋਂ ਅਸੀਂ ਤੁਹਾਡੇ ਵਚਨ ਬਾਰੇ ਗੱਲ ਕਰ ਰਹੇ ਹਾਂ, ਅਜਿਹਾ ਹੋਵੇ ਕਿ ਸਾਡੇ ਹਿਰਦੇ ਮੀਲਾਂ ਦਾ ਸਫ਼ਰ ਤੈਅ ਕਰਕੇ ਕਲਵਰੀ ਤੱਕ ਪਹੁੰਚਣ, ਜਿੱਥੇ ਯਿਸੂ ਨੇ ਉਸ ਸਭ ਤੋਂ ਵੱਡੇ ਮੁੱਲ ਨੂੰ ਤਾਰਿਆ ਸੀ, ਜਿਸ ਦੀ ਮੰਗ ਪਰਮੇਸ਼ਵਰ ਦੇ ਮਹਾਨ ਨਿਆਂ ਰਾਹੀਂ ਅਦਨ ਦੇ ਬਾਗ ਤੋਂ ਕੀਤੀ ਗਈ ਸੀ। ਹੁਣ ਦੇ ਕਿ ਅੱਜ ਅਸੀਂ ਮਹਿਸੂਸ ਕਰੀਏ ਕਿ ਉਸ ਦੀ ਮੌਤ, ਦਫਨਾਏ ਜਾਣ ਅਤੇ ਜੀ ਉੱਠਣ ਰਾਹੀਂ ਅਸੀਂ ਪਹਿਲਾਂ ਹੀ ਧਰਮੀ ਠਹਿਰ ਚੁੱਕੇ ਹਾਂ। ਅੱਜ ਰਾਤ ਅਸੀਂ ਸੰਸਾਰ ਦੇ ਨਹੀਂ ਹਾਂ, ਕਿਉਂਕਿ ਅਸੀਂ ਪਰਮੇਸ਼ਵਰ ਦੇ ਪੁੱਤਰ ਦੇ ਬਹੁਮੁੱਲੇ ਲਹੂ ਰਾਹੀਂ ਖਰੀਦੇ ਜਾ ਚੁੱਕੇ ਹਾਂ। ਹੁਣ ਦੇ ਕਿ ਅਸੀਂ ਧੰਨਵਾਦੀ ਹਿਰਦਿਆਂ ਨਾਲ ਅੱਜ ਰਾਤ ਤੁਹਾਡੇ ਵੱਲ ਮੁੜੀਏ, ਸੰਪੂਰਨ ਮਨ ਅਤੇ ਸਮਰਥ ਅਤੇ ਉਹਨਾਂ ਸਾਰੀਆਂ ਚੀਜ਼ਾਂ ਨਾਲ ਜੋ ਸਾਡੇ ਅੰਦਰ ਹਨ, ਅਤੇ ਸ਼ੁੱਧ ਅਤੇ ਖਾਲਸ ਹਿਰਦੇ ਨਾਲ ਤੁਹਾਡੀ ਸੇਵਾ ਕਰੀਏ। ਅੱਜ ਰਾਤ ਬਖਸ਼ ਦਿਓ ਪਿਤਾ, ਜੇ ਕੁਝ ਲੋਕ ਇੱਥੇ ਹਨ ਜੋ ਤੁਹਾਨੂੰ ਨਹੀਂ ਜਾਣਦੇ, ਆਪਣੇ ਪਾਪਾਂ ਦੀ ਮਾਫੀ ਲਈ ਹੁਣ ਦੇ ਕਿ ਉਹ ਹਲੀਮੀ ਨਾਲ ਸਲੀਬ ਕੋਲ ਆਉਣ ਅਤੇ ਉੱਥੇ ਆਪਣੇ ਪਾਪਾਂ ਨੂੰ ਉਸ ਪਰਮੇਸ਼ਵਰ ਦੇ ਅੱਗੇ ਸਵੀਕਾਰ ਕਰ ਲੈਣ ਜੋ ਨਿਆਈ ਹੈ ਅਤੇ ਮਾਫੀ
ਪਾਉਣ।
ਇਹ ਰਾਤ ਸਾਡੇ ਸਾਰਿਆਂ ਲਈ ਇੱਕ ਮਹਾਨ ਰਾਤ ਹੋਵੇ। ਅਸੀਂ ਇਸ ਬੇਨਤੀ ਨੂੰ ਤੁਹਾਡੇ ਪੁੱਤਰ ਯੇਸ਼ੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ।
ਨਾਓ ਵੀ ਡੂ ਰੀਅਲਾਈਜ਼ ਦੈਟ ਥੇਰ ਇਜ਼ ਨੋ ਵਨ ਇਨ ਦੀ ਅਰਥ ਦੈਟ ਇਜ਼ ਏਬਲ।
ਹੁਣ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਸ ਧਰਤੀ ਉੱਤੇ ਕੋਈ ਵੀ ਨਹੀਂ ਹੈ ਜੋ ਪਰਮੇਸ਼ਵਰ ਦੇ ਵਚਨ ਨੂੰ ਲੈਣ ਅਤੇ ਇਸ ਨੂੰ ਖੋਲਣ ਦੇ ਯੋਗ ਹੋਵੇ, ਕਿਉਂਕਿ ਵਚਨ ਪ੍ਰੇਰਣਾ ਰਾਹੀਂ ਲਿਖਿਆ ਗਿਆ ਹੈ। ਪਵਿੱਤਰ ਆਤਮਾ ਵਚਨ ਦਾ ਲਿਖਾਰੀ ਹੈ। ਜਦ ਸਵਰਗ ਵਿੱਚ ਕਿਸੇ ਆਦਮੀ ਦੀ ਭਾਲ ਕੀਤੀ ਗਈ ਕਿ ਉਸ ਪੋਥੀ ਨੂੰ ਲਵੇ ਅਤੇ ਮੋਹਰਾਂ ਨੂੰ ਖੋਲੇ, ਉੱਥੇ ਸਵਰਗ ਵਿੱਚ ਕੋਈ ਨਾ ਮਿਲਿਆ, ਨਾ ਧਰਤੀ ਉੱਤੇ ਨਾ ਹੀ ਧਰਤੀ ਦੇ ਹੇਠਾਂ, ਜੋ ਮੋਹਰਾਂ ਨੂੰ ਖੋਲਣ ਦੇ ਯੋਗ ਹੋਵੇ ਜਾਂ ਇੱਥੋਂ ਤੱਕ ਕਿ ਉਸ ਪੋਥੀ ਵੱਲ ਵੇਖਣ ਦੇ ਵੀ ਯੋਗ ਹੋਵੇ। ਉੱਥੇ ਇੱਕ ਲੇਲਾ ਸੀ ਜਿਹੜਾ ਜਗਤ ਦੀ ਨੀਂਹ ਰੱਖਣ ਤੋਂ ਪਹਿਲਾਂ ਹੀ ਕੋਇਆ ਗਿਆ ਸੀ। ਉਹ ਆਇਆ ਤੇ ਉਸਨੇ ਉਸ ਕੋਲੋਂ ਜੋ ਸਿੰਘਾਸਨ ਉੱਤੇ ਬਿਰਾਜਮਾਨ ਸੀ ਉਸ ਪੋਥੀ ਨੂੰ ਲੈ ਲਿਆ ਅਤੇ ਮੋਹਰਾਂ ਨੂੰ ਖੋਲਿਆ ਤੇ ਵਚਨ ਨੂੰ ਖੋਲ ਦਿੱਤਾ। ਅੱਜ ਰਾਤ ਅਸੀਂ ਉਸੇ ਤੇ ਨੇਚਾ ਕਰਦੇ ਹਾਂ ਤੇ ਭਰੋਸਾ ਕਰਦੇ ਹਾਂ ਕਿ ਉਹ ਸਾਡੇ ਲਈ ਆਪਣੇ ਵਚਨ ਨੂੰ ਖੋਲੇਗਾ। ਜਦ ਮੈਂ ਰਸੂਲਾਂ ਦੇ ਕਰਤੱਵ 2 ਅਧਿਆਇ ਵਿੱਚੋਂ ਪੜ੍ਹਦਾ ਹਾਂ, ਜਿਵੇਂ ਮੈਂ ਕਿਹਾ ਸੀ, ਪਹਿਲੀ ਰਾਤ ਜੋ ਬੁੱਧਵਾਰ ਸੀ, ਮੈਂ ਪ੍ਰਭੂ ਯੇਸ਼ੂ ਦੀ ਦੂਸਰੀ ਆਮਦ ਤੇ ਪ੍ਰਚਾਰ ਕੀਤਾ ਸੀ, ਅਤੇ ਵੀਰਵਾਰ ਰਾਤ ਸਰਬ ਸੰਪੂਰਨ ਕੁਰਬਾਨੀ ਤੇ ਬੋਲਿਆ ਸੀ, ਸ਼ੁੱਕਰਵਾਰ ਰਾਤ ਸਰਬ ਸੰਪੂਰਨ ਪ੍ਰਾਸ਼ਚਿਤ ਛੁਟਕਾਰੇ ਸਿੱਧਾ ਉੱਤੇ ਸੀ। ਕੀ ਕੱਲ ਰਾਤ ਤੁਸੀਂ ਇਸ ਨੂੰ ਸਮਝੇ ਸੀ ਕਿ ਕਿਵੇਂ ਅਸੀਂ ਪੂਰਨ ਰੂਪ ਵਿੱਚ ਪਰਮੇਸ਼ਵਰ ਦੇ ਸਾਹਮਣੇ ਨਿਰਦੋਸ਼ ਅਤੇ ਸਿੱਧ ਹੋ ਸਕਦੇ ਹਾਂ? ਤੇ ਅੱਜ ਰਾਤ ਦਾ ਵਿਸ਼ਾ ਦਫਨਾਇਆ ਜਾਣਾ ਹੈ, ਕੱਲ ਰਾਤ ਪੁਨਰ ਉਥਾਨ ਦੇ ਉੱਤੇ, ਜਿਸ ਤਰ੍ਹਾਂ ਕਿ ਦਿਨ ਬੀਤਦੇ ਜਾ ਰਹੇ ਹਨ। ਹੁਣ ਅੱਜ ਰਾਤ ਮੈਂ ਆਪਣੇ ਵਚਨ ਦੇ ਪੜ੍ਹਨ ਲਈ ਰਸੂਲਾਂ ਦੇ ਕਰਤੱਵ ਦੀ ਕਿਤਾਬ ਵਿੱਚੋਂ 2 ਅਧਿਆਏ ਦੀ 25, 26 ਅਤੇ 27 ਆਇਤ ਨੂੰ ਚੁਣਿਆ ਹੈ। ਇਹ ਇਸ ਤਰ੍ਹਾਂ ਹੈ, ਪਤਰਸ ਬੋਲ ਰਿਹਾ ਹੈ, ਇਸ ਲਈ ਜੋ ਦਾਊਦ ਅਹੁਦੇ ਵਿਖੇ ਆਖਦਾ ਹੈ, ਮੈਂ ਪ੍ਰਭੂ ਨੂੰ ਆਪਣੇ ਸਨਮੁਖ ਸਦਾ ਵੇਖਿਆ, ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ।
Therefore did my heart rejoice and my tongue was glad.
ਇਸ ਕਾਰਨ ਮੇਰਾ ਦਿਲ ਆਨੰਦ ਹੋਇਆ ਅਤੇ ਮੇਰੀ ਜੀਭ ਨਿਹਾਲ ਹੋਈ। ਹਾਂ, ਮੇਰਾ ਸ਼ਰੀਰ ਵੀ ਆਸ਼ਾ ਵਿੱਚ ਵਸੇਗਾ।
Because thou will not leave my soul in hell.
ਕਿਉਂਕਿ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਗਾ, ਨਾ ਆਪਣੇ ਪਵਿੱਤਰ ਪੁਰਖ ਨੂੰ ਗਲਣ ਦੇਵੇਗਾ।
What a beautiful text for this night.
ਅੱਜ ਰਾਤ ਲਈ ਕਿੰਨਾ ਸੁੰਦਰ ਵਿਸ਼ਾ ਹੈ ਜਿਸ ਨਾਲ ਉਸ ਦੇ ਕਬਰ ਵਿੱਚ ਹੋਣ ਦਾ ਸੰਦਰਭ ਮਿਲਦਾ ਹੈ।
The first thing we wish to draw your attention to.
ਪਹਿਲੀ ਗੱਲ ਜਿਸ ਵੱਲ ਅਸੀਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦੇ ਹਾਂ, ਉਹ ਹੈ ਪਰਮੇਸ਼ਵਰ ਦੇ ਵਚਨ ਦੀ ਅਟਲਤਾ।
God keeps his word to the letter. And tonight
ਪਰਮੇਸ਼ਵਰ ਆਪਣੇ ਵਚਨ ਨੂੰ ਲਫ਼ਜ਼ ਦਰ ਲਫ਼ਜ਼ ਪੂਰਾ ਕਰਦਾ ਹੈ। ਅੱਜ ਰਾਤ ਅਸੀਂ ਆਪਣੀਆਂ ਸੋਚਾਂ ਨੂੰ ਇਸ ਤੇ ਸਥਿਰ ਕਰਨਾ ਚਾਹੁੰਦੇ ਹਾਂ ਕਿ ਪਰਮੇਸ਼ਵਰ ਆਪਣੇ ਵਚਨ ਨੂੰ ਪੂਰਾ ਕਰਦਾ ਹੈ। ਅਸੀਂ ਕਿਸੇ ਵੀ ਗੱਲ ਤੇ ਜੋ ਪਰਮੇਸ਼ਵਰ ਨੇ ਆਪਣੇ ਵਚਨ ਵਿੱਚ ਕਹੀ ਹੈ ਯਕੀਨ ਕਰ ਸਕਦੇ ਹਾਂ ਕਿ ਉਹ ਸੱਚ ਹੈ। ਵਿਸ਼ਵਾਸ ਮਨੁੱਖਾਂ ਦੇ ਵਿਚਾਰਾਂ ਦੀ ਧਸਦੀ ਹੋਈ ਰੇਤ ਉੱਤੇ ਜਾਂ ਮਨੁੱਖਾਂ ਦੀ ਧਰਮ ਵਿਦਿਆ ਉੱਤੇ ਟਿਕਿਆ ਹੋਇਆ ਨਹੀਂ ਹੁੰਦਾ ਹੈ, ਬਲਕਿ ਉਸਦੇ ਟਿਕਣ ਦਾ ਆਖਰੀ ਸਥਾਨ ਪਰਮੇਸ਼ਵਰ ਦੇ ਅਨੰਤ ਵਚਨ ਦੀ ਨਾ ਟਲਣ ਵਾਲੀ ਚਟਾਨ ਤੇ ਹੁੰਦਾ ਹੈ। ਵਚਨ ਜੇ ਇਹ ਪਰਮੇਸ਼ਵਰ ਨੇ ਕਿਹਾ ਹੈ, ਫਿਰ ਇਹ ਹਮੇਸ਼ਾ ਲਈ ਸੱਚ ਹੈ। ਉਹ ਕਦੇ ਵੀ ਇਸ ਨੂੰ ਵਾਪਸ ਨਹੀਂ ਲੈ ਸਕਦਾ। ਇਹ ਨਹੀਂ ਕਹਿ ਸਕਦਾ ਕਿ ਮੇਰਾ ਇਹ ਮਤਲਬ ਨਹੀਂ ਸੀ। ਮੈਂ ਗੱਲਾਂ ਕਹਿ ਸਕਦਾ ਹਾਂ ਅਤੇ ਤੁਸੀਂ ਵੀ ਕੁਝ ਗੱਲਾਂ ਕਹਿ ਸਕਦੇ ਹੋ। ਫਿਰ ਅਕਸਰ ਸਾਨੂੰ ਇਹਨਾਂ ਗੱਲਾਂ ਨੂੰ ਵਾਪਸ ਲੈਣਾ ਪੈਂਦਾ ਹੈ, ਕਿਉਂਕਿ ਅਸੀਂ ਉਹਨਾਂ ਗੱਲਾਂ ਨੂੰ ਆਪਣੇ ਸਭ ਤੋਂ ਵਧੀਆ ਗਿਆਨ ਅਤੇ ਆਪਣੀ ਸਭ ਤੋਂ ਵਧੀਆ ਯੋਗਤਾ ਨਾਲ ਕਿਹਾ ਹੁੰਦਾ ਹੈ।
God is so much different from us. He is infinite.
ਫਿਰ ਪਰਮੇਸ਼ਵਰ ਸਾਡੇ ਨਾਲੋਂ ਬਹੁਤ ਜ਼ਿਆਦਾ ਭਿੰਨ ਹੈ। ਉਹ ਬੇਅੰਤ ਹੈ, ਇਸ ਲਈ ਉਹ ਇੱਕ ਵੀ ਗੱਲ ਅਜਿਹੀ ਨਹੀਂ ਕਰਦਾ ਜੋ ਕਿ ਪੂਰੀ ਤਰ੍ਹਾਂ ਨਾਲ ਸਿੱਧ ਨਾ ਹੋਵੇ। ਉਸ ਨੂੰ ਕਦੇ ਵੀ ਆਪਣੀ ਗੱਲ ਨੂੰ ਵਾਪਸ ਨਹੀਂ ਲੈਣਾ ਪੈਂਦਾ, ਨਾ ਹੀ ਉਸ ਗੱਲ ਦੇ ਲਈ ਮਾਫ਼ੀ ਮੰਗਣੀ ਪੈਂਦੀ ਹੈ ਜੋ ਉਸਨੇ ਆਖੀ ਹੁੰਦੀ ਹੈ। ਉਹ ਗੱਲ ਹਮੇਸ਼ਾ ਹੀ ਸੱਚਾਈ ਬਣ ਕੇ ਖੜੀ ਰਹਿੰਦੀ ਹੈ। ਇੱਥੋਂ ਤੱਕ ਕਿ ਯਿਸੂ ਇਨ੍ਹਾਂ ਮਹਾਨ ਦਿਨਾਂ ਵਿੱਚ ਜਿਸ ਨੂੰ ਅਸੀਂ ਮਨਾ ਰਹੇ ਹਾਂ, ਜਦੋਂ ਪਰਮੇਸ਼ਵਰ ਨੇ ਸੱਚਮੁੱਚ ਆਪਣੇ ਪੁੱਤਰ ਨੂੰ ਜਹਾਨ ਦੇ ਪਾਪਾਂ ਲਈ ਜਗਤ ਦੀ ਨੀਂਹ ਧਰਨ ਤੋਂ ਸ਼ਾਇਦ ਹਜ਼ਾਰ ਸਾਲ ਪਹਿਲਾਂ ਕੁਰਬਾਨ ਕਰ ਦਿੱਤਾ। ਪਰਮੇਸ਼ਵਰ ਨੇ ਸ਼ਬਦ ਬੋਲਿਆ। ਜਦੋਂ ਪਰਮੇਸ਼ਵਰ ਬੋਲਦਾ ਹੈ ਤਾਂ ਸਵਰਗ ਵਿੱਚ ਇਹ ਪੂਰਾ ਹੋ ਜਾਂਦਾ ਹੈ, ਇਹ ਪਹਿਲਾਂ ਹੀ ਪੂਰਾ ਹੋ ਜਾਂਦਾ ਹੈ। ਜੇ ਅਸੀਂ ਕੇਵਲ ਇਹ ਸਮਝ ਸਕਦੇ ਕਿ ਇਸ ਦਾ ਕੀ ਮਤਲਬ ਹੈ, ਤਾਂ ਅਸੀਂ ਕਿੰਨੇ ਵੱਖਰੇ ਲੋਕ ਹੋ ਜਾਂਦੇ। ਉਸ ਦੀਆਂ ਪੁਸਤਕਾਂ ਵਿੱਚ ਵੇਖ ਕੇ ਉਹ ਨਿਆਂ ਜੋ ਅਣ ਆਗਿਆਕਾਰੀਆਂ ਲਈ ਇਸ ਵਿੱਚ ਰੱਖਿਆ ਗਿਆ ਹੈ। ਇਹ ਵਿਅਕਤੀ ਨੂੰ ਹਰ ਘੜੀ ਆਪਣੇ ਆਪ ਦੀ ਜਾਂਚ ਕਰਨ ਲਈ ਮਜਬੂਰ ਕਰੇਗਾ। ਇਹ ਧਰਮੀਆਂ ਨੂੰ ਹਰ ਘੜੀ ਆਨੰਦ ਕਰਾਵੇਗਾ ਜਦ ਉਹ ਉਹਨਾਂ ਬਰਕਤਾਂ ਨੂੰ ਪੜਨਗੇ ਜਿਨ੍ਹਾਂ ਦਾ ਪਰਮੇਸ਼ਵਰ ਵਫ਼ਾਦਾਰਾਂ ਲਈ ਵਾਅਦਾ ਕਰਦਾ ਹੈ। ਅਸੀਂ ਯਕੀਨ ਕਰ ਸਕਦੇ ਹਾਂ ਕਿ ਹਰੇਕ ਵਚਨ ਪੂਰਾ ਹੋਵੇਗਾ। ਬਸ ਆਪਣੇ ਪ੍ਰਾਣ ਦਾ ਲੰਗਰ ਇਸ ਉੱਤੇ ਪਾ ਦਈਏ। ਹਮੇਸ਼ਾ ਇਸੇ ਹੀ ਤਰ੍ਹਾਂ ਰਿਹਾ ਹੈ। ਜਦ ਪਰਮੇਸ਼ਵਰ ਨੇ ਜਲ ਪਰਲੋ ਤੋਂ ਪਹਿਲਾਂ ਨੂਹ ਨਾਲ ਗੱਲ ਕੀਤੀ, ਸ਼ਾਇਦ ਬਾਈਬਲ ਦੇ ਲਿਖੇ ਜਾਣ ਤੋਂ ਵੀ ਪਹਿਲਾਂ ਜਾਂ ਇਸ ਬਾਈਬਲ ਦੇ ਲਿਖੇ ਜਾਣ ਤੋਂ ਪਹਿਲਾਂ ਪਰਮੇਸ਼ਵਰ ਨੇ ਨੂਹ ਨੂੰ ਦੱਸਿਆ ਕਿ ਤੂਫਾਨ ਆਉਣ ਵਾਲਾ ਹੈ ਅਤੇ ਪਾਣੀ ਸਾਰੀ ਧਰਤੀ ਨੂੰ ਢੱਕ ਲਵੇਗਾ। ਹਰ ਚੀਜ਼ ਬਿਲਕੁਲ ਉਲਟ ਲੱਗ ਰਹੀ ਸੀ ਕਿਉਂਕਿ ਇਸ ਦੇ ਲਈ ਕੋਈ ਸਬੂਤ ਨਹੀਂ ਸੀ। ਨੂਹ ਨੇ ਪਰਮੇਸ਼ਵਰ ਦੇ ਭੈ ਹੇਠ ਕੰਮ ਕੀਤਾ ਅਤੇ ਜਹਾਜ਼ ਬਣਾਇਆ। ਇਹ ਉਸਦੇ ਪਰਿਵਾਰ ਅਤੇ ਉਸਦੇ ਆਪਣੇ ਬਚਾਓ ਦੇ ਲਈ ਸੀ। ਪਰਮੇਸ਼ਵਰ ਨੇ ਉਸ ਨੂੰ ਨਿਰਾਸ਼ ਨਹੀਂ ਕੀਤਾ ਕਿਉਂਕਿ ਇਹ ਉਸਦਾ ਵਚਨ ਸੀ। ਜਦੋਂ ਪ੍ਰਭੂ ਨੇ ਕਿਹਾ ਕਿ ਹੋਵੇਗਾ ਤਾਂ ਇਹ ਹੋਣਾ ਹੀ ਸੀ।
When Job
ਹੁਣ ਜਦੋਂ ਅਯੂਬ ਜੋ ਕਿ ਬਾਈਬਲ ਦੀ ਸਭ ਤੋਂ ਪੁਰਾਣੀ ਕਿਤਾਬ ਹੈ ਜੋ ਸ਼ਾਇਦ ਉਤਪਤ ਦੇ ਲਿਖੇ ਜਾਣ ਤੋਂ ਵੀ ਪਹਿਲਾਂ ਲਿਖੀ ਗਈ ਸੀ ਇਸ ਨੂੰ ਬਾਈਬਲ ਵਿਚ ਸ਼ਾਮਿਲ ਕੀਤਾ ਗਿਆ ਹੈ ਮੂਸਾ ਨੇ ਉਤਪਤ ਦੀ ਕਿਤਾਬ ਲਿਖੀ ਸੀ ਅਯੂਬ ਨੇ ਆਪਣੀ ਕਿਤਾਬ ਵਿਚ ਪ੍ਰਭੂ ਦੁਆਰਾ ਦਿੱਤੇ ਗਏ ਵਾਅਦੇ ਤੇ ਪੂਰੀ ਮਜ਼ਬੂਤੀ ਨਾਲ ਵਿਸ਼ਵਾਸ ਕੀਤਾ ਸੀ ਉਹ ਬਿਨਾਂ ਕਿਸੇ ਡਰ ਦੇ ਹੋਮ ਬਲੀ ਦੇ ਕੋਲ ਖੜਾ ਰਿਹਾ ਇਹ ਜਾਣਦੇ ਹੋਏ ਕਿ ਜੋ ਪਰਮੇਸ਼ਵਰ ਨੇ ਕਿਹਾ ਹੈ ਪਰਮੇਸ਼ਵਰ ਉਸ ਨੂੰ ਪੂਰਾ ਕਰਨ ਦੇ ਯੋਗ ਹੈ ਜਦੋਂ ਸਭ ਕੁਝ ਉਲਟ ਹੁੰਦਾ ਜਾਪਦਾ ਸੀ ਅਯੂਬ ਦ੍ਰਿੜਤਾ ਨਾਲ ਖੜਾ ਰਿਹਾ ਕਿਉਂਕਿ ਪਰਮੇਸ਼ਵਰ ਦਾ ਵਾਅਦਾ ਪੱਕਾ ਸੀ ਪਰਮੇਸ਼ਵਰ ਨੇ ਅਯੂਬ ਨਾਲ ਵਾਅਦਾ ਕੀਤਾ ਅਤੇ ਅਯੂਬ ਉਸ ਵਾਅਦੇ ਤੇ ਟਿਕਿਆ ਰਿਹਾ ਜੇਕਰ ਕਲੀਸਿਆ ਕਦੇ ਅਜਿਹੀ ਜਗ੍ਹਾ ਉੱਤੇ ਪਹੁੰਚ ਸਕੇ ਜਿੱਥੇ ਉਹ ਦ੍ਰਿੜਤਾ ਨਾਲ ਪਰਮੇਸ਼ਵਰ ਦੇ ਸਦੀਪਕ ਵਚਨ ਦੇ ਸੱਚਾ ਸਾਬਤ ਹੋਣ ਤੱਕ ਟਿਕੀ ਰਹੇ ਕਿੰਨਾ ਵੱਡਾ ਫਰਕ ਹੋਵੇਗਾ ਕਿਹੋ ਜਿਹਾ ਸੁਧਾਰ ਹੋਵੇਗਾ ਕਿਹੋ ਜਿਹੀ ਕਟਾਈ ਹੋਵੇਗੀ ਕਿਹੋ ਜਿਹਾ ਆਨੰਦ ਹੋਵੇਗਾ ਕਿਹੋ ਜਿਹੀ ਸਮਰੱਥਾ ਹੋਵੇਗੀ ਜਦੋਂ ਆਦਮੀ ਅਤੇ ਔਰਤਾਂ ਪਰਮੇਸ਼ਵਰ ਦੇ ਬੋਲੇ ਹੋਏ ਵਚਨ ਨੂੰ ਲੈਂਦੇ ਹਨ ਕਿ ਜੋ ਉਸਨੇ ਕਿਹਾ ਕਿ ਉਹ ਸੱਚ ਹੈ ਕੋਈ ਗੱਲ ਨਹੀਂ ਹੈ ਕਿ ਹਾਲਾਤ ਕਿਸ ਤਰ੍ਹਾਂ ਦੇ ਵਿਖਾਈ ਦਿੰਦੇ ਹਨ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰਮੇਸ਼ਵਰ ਨੇ ਅਜਿਹਾ ਕਿਹਾ ਹੈ ਬਸ ਮਾਮਲਾ ਖਤਮ ਅਯੂਬ ਜਦੋਂ ਆਪਣੇ ਸਾਰੇ ਤਜਰਬੇ ਵਿਚ ਸਭ ਤੋਂ ਔਖੇ ਇਮਤਿਹਾਨ ਦੇ ਸਮੇਂ ਵਿਚ ਸੀ ਜਦੋਂ ਪਰਮੇਸ਼ਵਰ ਦੀ ਹਜ਼ੂਰੀ ਵਿਚ ਇੱਕ ਧਰਮੀ ਮਨੁੱਖ ਪਾਇਆ ਗਿਆ ਸੀ ਇਥੋਂ ਤੱਕ ਕਿ ਪਰਮੇਸ਼ਵਰ ਨੇ ਆਪ ਆਖਿਆ ਕਿ ਉਹ ਸਿੱਧ ਮਨੁੱਖ ਹੈ ਧਰਤੀ ਉੱਤੇ ਉਹਦੇ ਵਰਗਾ ਕੋਈ ਵੀ ਮਨੁੱਖ ਨਹੀਂ ਸੀ ਸ਼ੈਤਾਨ ਨੂੰ ਵੀ ਖਾਸ ਅਧਿਕਾਰ ਮਿਲਿਆ ਕਿ ਉਸ ਦੀ ਪ੍ਰੀਖਿਆ ਲਵੇ ਉਸਨੇ ਕਿਹਾ ਮੈਂ ਉਸ ਕੋਲੋਂ ਤੇਰੇ ਮੂੰਹ ਤੇ ਫਿਟਕਾਰਾਂ ਪਵਾਵਾਂਗਾ ਸ਼ੈਤਾਨ ਨੇ ਤਾਂ ਲਗਭਗ ਅਯੂਬ ਦੀ ਜਾਨ ਲੈ ਲਈ ਸੀ ਉਹ ਲੈ ਵੀ ਲੈਂਦਾ ਪਰ ਪਰਮੇਸ਼ਵਰ ਨੇ ਇੱਕ ਹੱਦ ਠਹਿਰਾਈ ਸੀ ਪਰਮੇਸ਼ਵਰ ਨੇ ਕਿਹਾ ਸੀ ਤੂੰ ਉਸ ਨਾਲ ਜੋ ਚਾਹੇ ਕਰ ਸਕਦਾ ਹੈ ਪਰ ਉਸਦੀ ਜਾਨ ਨਾ ਲਵੀ ਤਾਂ ਜਦੋਂ ਅਯੂਬ ਪ੍ਰੀਖਿਆ ਦੀ ਸਭ ਤੋਂ ਗੰਭੀਰ ਘੜੀ ਵਿਚ ਖੜਾ ਸੀ ਉਸਨੇ ਕਿਹਾ ਮੈਂ ਜਾਣਦਾ ਹਾਂ ਭਈ ਮੇਰਾ ਛੁਟਕਾਰਾ ਦੇਣ ਵਾਲਾ ਜਿਉਂਦਾ ਹੈ ਅਤੇ ਉਹ ਅੰਤ ਦੇ ਦਿਨ ਧਰਤੀ ਉੱਤੇ ਖੜਾ ਹੋਵੇਗਾ ਭਾਵੇਂ ਚਮੜੀ ਦੇ ਕੀੜੇ ਇਸ ਦੇਹ ਨੂੰ ਨਾਸ਼ ਕਰ ਦੇਣ ਮੈਂ ਤਾਂ ਵੀ ਇਸ ਦੇਹ ਵਿਚ ਪਰਮੇਸ਼ਵਰ ਨੂੰ ਵੇਖਾਂਗਾ ਭਾਵੇਂ ਕਿੰਨਾ ਵੀ ਹਨੇਰਾ ਲੱਗੇ ਭਾਵੇਂ ਇਹ ਅਸਲੀਅਤ ਤੋਂ ਕਿੰਨਾ ਵੀ ਦੂਰ ਲੱਗ ਰਿਹਾ ਸੀ ਉੱਥੇ ਕੋਈ ਚੀਜ਼ ਸੀ ਜਿਸ ਉੱਤੇ ਅਯੂਬ ਨੇ ਆਪਣੇ ਪ੍ਰਾਣ ਦਾ ਲੰਗਰ ਪਾ ਦਿੱਤਾ ਸੀ ਉਹ ਸੀ ਪਰਮੇਸ਼ਵਰ ਦਾ ਸਦੀਪਕ ਵਾਅਦਾ ਉਹ ਜੇ ਅਸੀਂ ਕੇਵਲ ਅਜਿਹਾ ਕਰ ਸਕਦੇ ਧਿਆਨ ਦਿਓ ਉਹ ਇਸ ਵਾਅਦੇ ਤੇ ਟਿਕਿਆ ਰਿਹਾ ਮੈਂ ਜਾਣਦਾ ਹਾਂ ਮੇਰਾ ਛੁਟਕਾਰਾ ਦੇਣ ਵਾਲਾ ਜਿਉਂਦਾ ਹੈ ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਦਿਓ ਅੱਗੇ ਆਉਣ ਵਾਲੀਆਂ ਗੱਲਾਂ ਲਈ ਮੈਂ ਇਹ ਆਖਣਾ ਚਾਹੁੰਦਾ ਹਾਂ ਅਯੂਬ ਨੇ ਆਪਣੇ ਦਫਨਾਏ ਜਾਣ ਦੀ ਜਗ੍ਹਾ ਨੂੰ ਨਿਸ਼ਚਿਤ ਰੂਪ ਵਿਚ ਬਿਆਨ ਕੀਤਾ ਸੀ ਜਦੋਂ ਅਯੂਬ ਮਰਿਆ ਉਸ ਨੂੰ ਉਸੇ ਤਰ੍ਹਾਂ ਹੀ ਦਫਨਾਇਆ ਗਿਆ ਇੱਕ ਹੋਰ ਆਦਮੀ ਸੀ ਜਿਸ ਦਾ ਨਾਮ ਅਬਰਾਹਮ ਸੀ ਜਿਸ ਨੇ ਪਰਮੇਸ਼ਵਰ ਨੂੰ ਉਸ ਦੇ ਵਚਨ ਦੇ ਆਧਾਰ ਤੇ ਲਿਆ ਸੀ ਉਸ ਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ ਜੋ ਚੀਜ਼ਾਂ ਉਸ ਵਾਅਦੇ ਦੇ ਵਿਰੋਧ ਵਿਚ ਸਨ ਜੋ ਪਰਮੇਸ਼ਵਰ ਨੇ ਉਸ ਨਾਲ ਕੀਤਾ ਸੀ ਉਸ ਨੇ ਉਹਨਾਂ ਚੀਜ਼ਾਂ ਨੂੰ ਇਉਂ ਜਾਣਿਆ ਕਿ ਉਹ ਹੈ ਹੀ ਨਹੀਂ ਉਸ ਨੇ ਪਰਮੇਸ਼ਵਰ ਦੇ ਵਚਨ ਉੱਤੇ ਵਿਸ਼ਵਾਸ ਕੀਤਾ ਜਦੋਂ ਦਿਨ ਬੀਤਦੇ ਗਏ ਇਥੋਂ ਤੱਕ ਹਫਤੇ ਮਹੀਨੇ ਅਤੇ ਸਾਲ ਬੀਤ ਗਏ ਇਸ ਨਾਲ ਵੀ ਅਬਰਾਹਮ ਜਰਾ ਵੀ ਨਹੀਂ ਹਿੱਲਿਆ ਬਾਈਬਲ ਆਖਦੀ ਹੈ ਉਹ ਪਰਮੇਸ਼ਵਰ ਦੇ ਵਾਅਦੇ ਉੱਤੇ ਬੇਪ੍ਰਤੀਤੀ ਕਰਕੇ ਲੜਕੜਾਇਆ ਨਹੀਂ ਪਰ ਵਫਾਦਾਰੀ ਨਾਲ ਪਰਮੇਸ਼ਵਰ ਦੀ ਵਡਿਆਈ ਕਰਦਾ ਰਿਹਾ ਜਦੋਂ ਹਰੇਕ ਚੀਜ਼ ਹਰ ਦਿਨ ਇਹ ਹਰ ਦਿਨ ਹੋਰ ਔਖਾ ਹੁੰਦਾ ਜਾ ਰਿਹਾ ਸੀ ਪਰ ਕਮਜ਼ੋਰ ਹੋਣ ਦੀ ਬਜਾਏ ਅਯੂਬ ਹੋਰ ਜ਼ਿਆਦਾ ਮਜ਼ਬੂਤ ਹੁੰਦਾ ਗਿਆ ਉਹ ਕਿੰਨਾ ਹੀ ਆਸ਼ੀਸ਼ ਭਰਿਆ ਭਰੋਸਾ ਸਾਡੇ ਕੋਲ ਹੈ। ਜਦੋਂ ਪਰਮੇਸ਼ਵਰ ਦੇ ਕੀਤੇ ਹੋਏ ਵਾਅਦੇ ਨੂੰ ਅਸੰਭਵ ਬਣਾਉਣ ਦੇ ਲਈ ਮੁਸ਼ਕਲਾਂ ਖੜੀਆਂ ਹੁੰਦੀਆਂ ਜਾਪਦੀਆਂ ਹਨ, ਤਾਂ ਦੁਨੀਆਂ ਵਿੱਚ ਵਾਪਸ ਜਾਣ ਦੀ ਬਜਾਏ ਸਾਨੂੰ ਯਹੋਵਾ ਇਉਂ ਫਰਮਾਉਂਦਾ ਹੈ ਉੱਤੇ ਇੰਨੀ ਦ੍ਰਿੜਤਾ ਨਾਲ ਖੜੇ ਹੋਣਾ ਚਾਹੀਦਾ ਹੈ ਜਿੰਨਾ ਪਹਿਲਾਂ ਕਦੀ ਖੜੇ ਨਹੀਂ ਹੋਏ। ਜਦੋਂ ਪਰਮੇਸ਼ਵਰ ਕੁਝ ਬੋਲਦਾ ਹੈ ਤਾਂ ਬਸ ਮਾਮਲਾ ਖਤਮ ਹੋ ਜਾਣਾ ਚਾਹੀਦਾ ਹੈ। ਅਬਰਾਹਮ ਨੇ ਜਿਹੜੀਆਂ ਚੀਜ਼ਾਂ ਮੌਜੂਦ ਸਨ ਉਹਨਾਂ ਨੂੰ ਇਉਂ ਸਮਝਿਆ ਕਿ ਉਹ ਹੈ ਹੀ ਨਹੀਂ, ਕਿਉਂਕਿ ਉਹ ਵਚਨ ਦੇ ਉਲਟ ਸਨ। ਜਦੋਂ ਅਬਰਾਹਮ ਨੇ ਆਪਣੀ ਪ੍ਰੇਮਿਕਾ ਤੇ ਪਤਨੀ ਸਾਰਾ ਨੂੰ ਬਹੁਤ ਸਾਲ ਇਕੱਠਿਆਂ ਰਹਿਣ ਤੋਂ ਬਾਅਦ ਖੋ ਦਿੱਤਾ, ਤਾਂ ਉਸਨੇ ਜ਼ਮੀਨ ਦਾ ਇੱਕ ਟੁਕੜਾ ਖਰੀਦਿਆ ਜਿਸਦੇ ਲਾਗੇ ਅਯੂਬ ਦਫਨਾਇਆ ਗਿਆ ਸੀ। ਉੱਥੇ ਸਾਰਾ ਨੂੰ ਦਫਨਾ ਦਿੱਤਾ ਗਿਆ। ਹੈਰਾਨੀ ਨਹੀਂ ਹੁੰਦੀ, ਕਿਉਂ? ਉਹ ਨਬੀ ਸਨ, ਉਹਨਾਂ ਨੇ ਵੇਖ ਲਿਆ ਸੀ, ਉਹਨਾਂ ਨੇ ਪਰਮੇਸ਼ਵਰ ਨਾਲ ਸੰਪਰਕ ਕਰ ਲਿਆ ਸੀ। ਜਦੋਂ ਅਬਰਾਹਮ ਮਰਿਆ ਤਾਂ ਉਹ ਵੀ ਸਾਰਾ ਦੇ ਨਾਲ ਹੀ ਦਫਨਾਇਆ ਗਿਆ। ਉਸਨੇ ਜ਼ਮੀਨ ਦਾ ਉਹ ਟੁਕੜਾ ਉਹਨਾਂ ਲੋਕਾਂ ਕੋਲੋਂ ਇੰਜ ਹੀ ਨਹੀਂ ਲੈਣਾ ਚਾਹਿਆ, ਉਸਨੇ ਗਵਾਹਾਂ ਦੇ ਸਾਹਮਣੇ ਇਸ ਨੂੰ ਖਰੀਦਿਆ। ਇਹ ਬਪਤਿਸਮੇ ਦਾ ਕਿੰਨਾ ਹੀ ਸ਼ਾਨਦਾਰ ਨਮੂਨਾ ਹੈ। ਉਸਨੇ ਗਵਾਹਾਂ ਦੇ ਸਾਹਮਣੇ ਇਸ ਨੂੰ ਖਰੀਦਿਆ, ਇਹ ਉਸਦੀ ਜਾਇਦਾਦ ਸੀ। ਇਸੇ ਹੀ ਤਰੀਕੇ ਨਾਲ ਇੱਕ ਸੱਚੇ ਵਿਸ਼ਵਾਸੀ ਨੂੰ ਆਉਣਾ ਚਾਹੀਦਾ ਹੈ, ਜਾ ਕੇ ਕਿਸੇ ਨੁੱਕਰ ਵਿੱਚ ਨਹੀਂ ਪਰ ਗਵਾਹਾਂ ਦੇ ਸਾਹਮਣੇ ਖੜਾ ਹੋਣਾ ਚਾਹੀਦਾ ਹੈ। ਮੈਂ ਪ੍ਰਭੂ ਯੇਸ਼ੂ ਦਾ ਅਤੇ ਪਵਿੱਤਰ ਆਤਮਾ ਦਾ ਅਤੇ ਉਸਦੇ ਮਹਾਨ ਕੰਮਾਂ ਦਾ ਗਵਾਹ ਹਾਂ। ਸਾਨੂੰ ਹੋਰ ਵੱਧ ਅਜਿਹਾ ਕਰਨਾ ਚਾਹੀਦਾ ਹੈ ਜਦੋਂ ਕਿ ਅਸੀਂ ਉਸ ਬੁਰੇ ਦਿਨ ਨੂੰ ਕੋਲ ਆਉਂਦੇ ਹੋਏ ਵੇਖਦੇ ਹਾਂ। ਜਦੋਂ ਅਬਰਾਹਮ ਦਾ ਪੁੱਤਰ ਜਿਸ ਦਾ ਉਸ ਨਾਲ ਵਾਅਦਾ ਕੀਤਾ ਗਿਆ ਸੀ ਜੋ ਇਜ਼ਹਾਕ ਸੀ, ਜਦੋਂ ਇਜ਼ਹਾਕ ਮਰਿਆ ਤਾਂ ਉਹ ਅਬਰਾਹਮ ਦੇ ਨਾਲ ਦਫਨਾਇਆ ਗਿਆ ਅਤੇ ਇਜ਼ਹਾਕ ਤੋਂ ਯਾਕੂਬ ਜੰਮਿਆ। ਜਦੋਂ ਯਾਕੂਬ ਮਿਸਰ ਵਿੱਚ ਮਰਿਆ, ਧਿਆਨ ਦਿਓ, ਉਸਨੇ ਮਰਨ ਤੋਂ ਪਹਿਲਾਂ ਆਪਣੇ ਨਬੀ ਪੁੱਤਰ ਯੂਸਫ ਨੂੰ ਕਿਹਾ, ਪੁੱਤਰ ਇੱਥੇ ਆ, ਆਪਣਾ ਹੱਥ ਮੇਰੇ ਲੰਗੜੇ ਪੱਟ ਉੱਤੇ ਰੱਖ। ਤੁਹਾਨੂੰ ਯਾਦ ਹੈ ਕਿ ਉਹ ਕਿਸ ਤਰ੍ਹਾਂ ਲੰਗੜਾ ਹੋ ਗਿਆ ਸੀ, ਕਿਉਂਕਿ ਯਹੋਵਾ ਦੇ ਦੂਤ ਨੇ ਉਸਦੇ ਪੱਟ ਨੂੰ ਛੂ ਲਿਆ ਸੀ। ਉਸ ਦਿਨ ਤੋਂ ਉਹ ਲੰਗੜਾ ਹੋ ਗਿਆ ਸੀ। ਉਸਨੇ ਕਿਹਾ, ਆਪਣਾ ਹੱਥ ਮੇਰੇ ਪੱਟ ਉੱਤੇ ਰੱਖ ਅਤੇ ਮੇਰੇ ਨਾਲ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਵਰ ਦੀ ਸਹੁੰ ਖਾ ਕਿ ਤੂੰ ਮੈਨੂੰ ਇੱਥੇ ਮਿਸਰ ਵਿੱਚ ਨਹੀਂ ਦਫਨਾਏਗਾ। ਕਿਉਂ? ਉਹਨਾਂ ਕੋਲ ਵਚਨ ਸੀ, ਉਹਨਾਂ ਕੋਲ ਪ੍ਰਕਾਸ਼ਨ ਸੀ। ਹੋ ਸਕਦਾ ਹੈ ਕਿ ਕੁਝ ਆਖਣ ਲਈ ਮੈਂ ਇੱਥੇ ਰੁਕਾਂ ਕਿ ਜਿਉਂਦੇ ਪਰਮੇਸ਼ਵਰ ਦੀ ਕਲੀਸਿਆ ਪਰਮੇਸ਼ਵਰ ਦੇ ਪ੍ਰਕਾਸ਼ਨ ਉੱਤੇ ਬਣੀ ਹੈ। ਕਿਸੇ ਜਥੇਬੰਦੀ ਜਾਂ ਸੰਸਥਾ ਉੱਤੇ ਨਹੀਂ, ਅਕੀਦਿਆਂ ਜਾਂ ਸਿੱਖਿਆਵਾਂ ਉੱਤੇ ਨਹੀਂ, ਪਰ ਜਿਉਂਦੇ ਪਰਮੇਸ਼ਵਰ ਦੀ ਪ੍ਰਗਟ ਕੀਤੀ ਹੋਈ ਆਤਮਿਕ ਸੱਚਾਈ ਦੇ ਉੱਤੇ ਬਣੀ ਹੈ। ਹਾਬਲ ਅਦਨ ਦੇ ਬਾਗ ਵਿੱਚ ਜਦੋਂ ਕਲੀਸਿਆ ਦਾ ਆਰੰਭ ਹੋਇਆ ਸੀ, ਹਾਬਲ ਕਿਵੇਂ ਜਾਣ ਗਿਆ ਕਿ ਇੱਕ ਲੇਲਾ ਲੈਣਾ ਹੈ? ਕਿਉਂ ਉਹ ਕਾਇਨ ਦੀ ਤਰ੍ਹਾਂ ਫਲ ਨਹੀਂ ਲੈ ਕੇ ਆਇਆ, ਪਰ ਇਹ ਉਸਤੇ ਪ੍ਰਗਟ ਕੀਤਾ ਗਿਆ ਸੀ। ਇੱਕ ਵਾਰੀ ਯੇਸ਼ੂ ਨੇ ਬੋਲਦੇ ਹੋਏ ਕਿਹਾ, ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ? ਕੁਝ ਆਖਦੇ ਹਨ ਕਿ ਤੂੰ ਮੂਸਾ ਜਾਂ ਏਲੀਆ ਹੈ ਅਤੇ ਵਗੈਰਾ ਵਗੈਰਾ। ਉਸਨੇ ਕਿਹਾ, ਪਰ ਤੁਸੀਂ ਕੀ ਆਖਦੇ ਹੋ ਕਿ ਮੈਂ ਕੌਣ ਹਾਂ? ਤੁਸੀਂ ਸਮਝੇ, ਇਹ ਇਸ ਗੱਲ ਉੱਤੇ ਨਿਰਭਰ ਨਹੀਂ ਕਰਦਾ ਕਿ ਕੋਈ ਕੀ ਸੋਚਦਾ ਹੈ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਜਾਣਦੇ ਹੋ ਕਿ ਇਹ ਸੱਚਾਈ ਹੈ। ਤੁਸੀਂ ਕੀ ਆਖਦੇ ਹੋ? ਇਹ ਪ੍ਰਸ਼ਨ ਅੱਜ ਰਾਤ ਸਾਡੇ ਸਾਰਿਆਂ ਦੇ ਸਾਹਮਣੇ ਹੋਏਗਾ, ਤੁਸੀਂ ਕੀ ਆਖਦੇ ਹੋ? ਪਤਰਸ ਬਿਨਾਂ ਕਿਸੇ ਝਿਜਕਦੇ ਛੇਤੀ ਨਾਲ ਬੋਲਣ ਲੱਗਾ। ਉਸਨੇ ਕਿਹਾ, ਤੂੰ ਮਸੀਹ ਹੈ, ਜਿਉਂਦੇ ਪਰਮੇਸ਼ਵਰ ਦਾ ਪੁੱਤਰ। ਜਿਵੇਂ ਯੇਸ਼ੂ ਜੋ ਹਿਰਦਿਆਂ ਦੀਆਂ ਗੁਪਤ ਧਾਰਨਾਵਾਂ ਨੂੰ ਜਾਣਦਾ ਸੀ, ਕਿਉਂਕਿ ਉਹ ਕੁਝ ਹੋਰ ਨਹੀਂ ਪਰ ਯਹੋਵਾ ਸੀ ਜੋ ਦੇਹਧਾਰੀ ਹੋਇਆ ਸੀ, ਉਸਨੇ ਆਖਿਆ, तन है तू शमौन बरजोना, क्यों जो शरीर अते लहू ने नहीं सगो मेरे पिता ने जेड़ा स्वर्ग विच है ए गल तेरे उते प्रगट कीती है। मैं इस पत्थर उते अपनी कलीसिया बनावांगा अते पताल दे फाटकां दा ओदे उते कुछ वसना चलेगा। जिस तरह असी लूथरन लोग निश्चा दे नाल चलना चाहुंदे हां, असी मैथोडिस्ट लोग चीक पुकार के उस नूं प्राप्त करना चाहुंदे हां, तुसी पेंटिकास्टर लोग इस नूं प्राप्त करन लई पराई भाषा विच बोलना चाहुंदे हो, पर ए तां उस तों लखां मील दूर है। ए तां प्रभु यीशु मसीह दा प्रकाशन है, उस दी होण दा व्यक्ति तुहाडे हिरदे विच प्रगट हुंदा है। मैं इस पत्थर उत्ते अपनी कलीसिया बनावांगा अते पताल दे फाटकां दा उस दे उत्ते कुछ भी बस ना चलेगा। ए मती 24:5-24 जां संत जोहन्ना 5:24 नाल बिल्कुल मेल खांदा है। ओ जो मेरे वचन सुनदा अते ओदी प्रतीत करदा है जिने मेनू कल्या सदीपक जीवन उसदा है। उस उत्ते सजा दा हुक्म नहीं हुंदा सगो मौत नूं पार करके ओ जीवन विच जा पहुंचा है। ए इसलई नहीं कि तुसी कुछ कीता है जां ए तुहाडियां भावनावां दे कारण नहीं है, पर ए तुहाडी खुशकिस्मती है कि मसीह तुहाडे उत्ते स्वर्गों प्रगट होया है। मैं इस पत्थर उत्ते अपनी कलीसिया बनावांगा। फिर जदों याकूब मर गया उस दे पुत्र ने उस दी देह नूं चुक्या। अते उस नूं अब्राहम इजहाक सारा अते याकूब दे लागे पवित्र धरती फिलिस्तीन विच दब दिता। फिर यूसुफ जो एक नबी सी ओ मिस्र विच उन्नत होया, ओ परमेश्वर नूं जानदा सी, परमेश्वर ने अपने आप नूं उस उत्ते प्रगट कीता सी। जदों ओ मरिया उसने आख्या तुसी मेरियां हड्डियां नूं इत्थे ना दबियो, यकीनन किसे दिन परमेश्वर तुहाडे कोल आवेगा। क्यों ओ मूसा नूं दिते होए परमेश्वर दे वचन उत्ते तकड़ाई नाल टिक्या रहा। 400 वर्यां तक उस कौम दी टहल करनगे, पर मैं उन्हां नूं बाहर कढ लियावांगा। ओ तकड़ाई नाल उस वचन उत्ते टिक्या रहा। जे तुसी ध्यान दियो तां इत्थे इक सुंदर उदाहरण है। हरेक इबरानी जेड़ा उसदे कोलों लंघदा सी जिस दी पिठ नूं मार मार के गुद्दा बना दिता गया हुंदा सी। जदों अपने नबी यूसुफ दियां हड्डियां नूं वेखदा सी तां ओह जान लैंदा सी कि किसे दिन ओह बाहर निकलणगे, क्योंकि ए हड्डियां इक यादगारी लई उत्थे रखियां गईयां सन कि किसे दिन ओह बाहर निकलणगे। इस गल नूं करीब 15 या 18 साल हो गए हन जदों बिल्ली पाल 5 सालां दा मुंडा सी। मुश्किल नाल इन्ना की होवेगा। साडे कोल इक छोटा जिहा फुल सी जो असी इक सवेर नूं उस दी मां दी कबर उत्ते लै के जा रहे सी। ईस्टर दे दिन बस जदों सूरज चढ़ रहा सी उपर आ रहा सी जां दिन दी लो तों पहलां, फिर असी सभा विच जाना सी। ज्यों ही असी कबर तक तुर के गए छोटे बच्चे ने अपनी टोपी उतारी। जदों असी उस थां ते पहुंचे जिथे उस दी छोटी भैन अते मां नूं दबिया गया सी, उसने रोना शुरू कर दिता। उसने आख्या डैडी की मां हेठां टोए विच है। मैं क्या नहीं पुत्र, ओ इत्थे हेठां टोए विच नहीं है, ओ मेरे अते तेरे नालों लखां गुणा चंगी थां ते है। उसने पुछया की मैं मां नूं दोबारा मिलांगा। मैं क्या परमेश्वर दी कृपा राही जे तू चाहुंदा है तां उस नूं तू दोबारा मिल सकदा है। उसने क्या कि उसदा शरीर कदे कबर विचों बाहर आवेगा। मैं क्या प्यारे बेटे अपनी अखां नूं बंद कर लै, मैं तेनू एक छोटी जिही कहानी सुनाउंदा हां। कई सौ साल पहलां एक सवेर एक कबर सी जिहड़ी खाली हो गई सी। ਮੈਂ ਕਿਹਾ ਇੱਕ ਯਾਦਗਾਰ ਹੈ ਕਿ ਉਹ ਲੋਕ ਜਿਹੜੇ ਪ੍ਰਭੂ ਵਿੱਚ ਹੋ ਕੇ ਸੋ ਜਾਂਦੇ ਹਨ, ਜਦੋਂ ਮਸੀਹ ਆਵੇਗਾ ਤਾਂ ਉਹ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਵੇਗਾ ਬਿਨਾਂ ਕਿਸੇ ਸ਼ੱਕ ਦੇ। ਮੈਂ ਦ੍ਰਿੜਤਾ ਨਾਲ ਪਰਮੇਸ਼ਵਰ ਦੇ ਸਦੀਪਕ ਵਾਅਦੇ ਉੱਤੇ ਖੜਾ ਹਾਂ, ਜਿਸ ਤਰ੍ਹਾਂ ਕਿ ਪੁਰਾਣੇ ਨੇਮ ਦੇ ਅਯੂਬ ਨੇ ਕਿਹਾ ਸੀ, ਜਦੋਂ ਅਸੀਂ ਖਾਕ ਨੂੰ ਖਾਕ ਅਤੇ ਮਿੱਟੀ ਨੂੰ ਮਿੱਟੀ ਸ਼ਬਦ ਸੁਣਦੇ ਹਾਂ। ਇਹ ਮੈਨੂੰ ਲੌਂਗਫੈਲੋ ਦੀ ਯਾਦ ਦਿਲਾਉਂਦਾ ਹੈ, ਜਿਸ ਨੇ ਕਿਹਾ ਸੀ, ਦੁਖਦਾਈ ਸੰਖਿਆਵਾਂ ਵਿੱਚ ਮੈਨੂੰ ਨਾ ਦੱਸੋ, ਜੀਵਨ ਬਸ ਇੱਕ ਖਾਲੀ ਸੁਪਨਾ ਹੈ। ਜੋ ਪ੍ਰਾਣ ਮਰ ਜਾਂਦਾ ਹੈ ਸੋ ਸੌਂਦਾ ਹੈ, ਅਤੇ ਚੀਜ਼ਾਂ ਅਜਿਹੀਆਂ ਨਹੀਂ ਹਨ ਜਿਵੇਂ ਕਿ ਉਹ ਵਿਖਾਈ ਦਿੰਦੀਆਂ ਹਨ। ਉਸਨੇ ਕਿਹਾ, ਹਾਂ, ਜੀਵਨ ਅਸਲ ਹੈ, ਜੀਵਨ ਬਹੁਮੁੱਲਾ ਹੈ, ਅਤੇ ਕਬਰ ਇਸ ਦੀ ਮੰਜ਼ਿਲ ਨਹੀਂ ਹੈ, ਕਿਉਂ ਜੋ ਤੂੰ ਮਿੱਟੀ ਹੈ, ਤੂੰ ਮਿੱਟੀ ਵਿੱਚ ਹੀ ਵਾਪਸ ਜਾਣਾ ਹੈ। ਇਹ ਗੱਲ ਰੂਹ ਲਈ ਨਹੀਂ ਆਖੀ ਗਈ ਸੀ। ਉਹ ਇਸ ਨੂੰ ਸਵਰਗੀ ਸਰੀਰ ਆਖਦੇ ਹਨ। ਜਦੋਂ ਅਸੀਂ ਇੱਥੋਂ ਜਾਂਦੇ ਹਾਂ ਤਾਂ ਅਸੀਂ ਕਿਤੇ ਹੋਰ ਚਲੇ ਜਾਂਦੇ ਹਾਂ, ਚਾਹੇ ਇਹ ਕੁਝ ਵੀ ਹੋਏ। ਮੈਂ ਰਸੂਲ ਦੇ ਸ਼ਬਦਾਂ ਨੂੰ ਲੈਂਦਾ ਹਾਂ ਜਦੋਂ ਉਸਨੇ ਆਖਿਆ, ਜੇ ਸਾਡਾ ਤੰਬੂ ਜਾਂ ਘਰ ਜਿਹੜਾ ਧਰਤੀ ਤੇ ਹੈ ਢਹਿ ਪਵੇਗਾ ਤਾਂ ਸਾਡੇ ਕੋਲ ਇੱਕ ਘਰ ਹੈ ਜੋ ਸਾਡੀ ਉਡੀਕ ਕਰ ਰਿਹਾ ਹੈ, ਅਸੀਂ ਇਸ ਤੋਂ ਉਸ ਵਿੱਚ ਚਲੇ ਜਾਵਾਂਗੇ। ਅਬਰਾਹਮ, ਇਸਹਾਕ, ਯਾਕੂਬ, ਅਯੂਬ ਅਤੇ ਸਾਰੇ ਨਬੀ, ਉਹ ਇਸ ਗੱਲ ਉੱਤੇ ਭਰੋਸਾ ਰੱਖਦੇ ਸਨ, ਵਿਸ਼ਵਾਸ ਕਰਦੇ ਸਨ ਕਿ ਇੱਕ ਪੁਨਰ ਉਥਾਨ ਹੋਣ ਵਾਲਾ ਸੀ, ਇੱਕ ਛੁਡਾਉਣ ਵਾਲਾ ਆਉਣ ਵਾਲਾ ਸੀ। ਉਹਨਾਂ ਨੇ ਉਸ ਬਾਰੇ ਭਵਿੱਖਬਾਣੀ ਕੀਤੀ ਸੀ। ਹਨੋਕ ਨੇ ਉਸ ਬਾਰੇ ਭਵਿੱਖਬਾਣੀ ਕੀਤੀ, ਉਸ ਤੇ ਪੂਰੀ ਤਰ੍ਹਾਂ ਵਿਸ਼ਵਾਸ ਰੱਖਿਆ ਤੇ ਆਪਣੀ ਗਵਾਹੀ ਨੂੰ ਇਸ ਦੇ ਨਾਲ ਮੋਹਰ ਬੰਦ ਕੀਤਾ। ਇਸਹਾਕ, ਯਾਕੂਬ, ਦਾਨੀਅਲ, ਯਰਮੀਆ, ਹਿਜਕੇਲ, ਉਹ ਸਾਰੇ ਸੰਜੀਦਗੀ ਨਾਲ ਉਸ ਸਮੇਂ ਦੀ ਉਡੀਕ ਕਰ ਰਹੇ ਸਨ ਜਦੋਂ ਮਸੀਹਾ ਨੇ ਆਉਣਾ ਸੀ। ਉਹ ਮਰ ਗਏ ਅਤੇ ਉਹਨਾਂ ਦੇ ਪ੍ਰਾਣ ਫਿਰਦੌਸ ਵਿੱਚ ਚਲੇ ਗਏ। ਉਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਨਹੀਂ ਜਾ ਸਕੇ, ਕਿਉਂਕਿ ਜਿਵੇਂ ਅਸੀਂ ਇਸ ਨੂੰ ਕੱਲ ਰਾਤ ਵੇਖਿਆ ਸੀ ਕਿ ਬਲਦਾਂ ਅਤੇ ਬੱਕਰਿਆਂ ਦੇ ਲਹੂ ਪਾਪ ਮਾਫ਼ ਨਹੀਂ ਕਰ ਸਕਦੇ ਸਨ, ਉਹ ਕੇਵਲ ਪਾਪਾਂ ਨੂੰ ਢੱਕਦੇ ਸਨ। ਉਸ ਦਿਨ ਦੀ ਗੱਲ ਕਰਦਾ ਸੀ ਜਦੋਂ ਸੰਪੂਰਨ ਬਲੀਦਾਨ ਆਵੇਗਾ, ਕਿਉਂਕਿ ਪਸ਼ੂ ਦਾ ਲਹੂ ਭਗਤੀ ਕਰਨ ਵਾਲੇ ਦੇ ਉੱਤੇ ਨਹੀਂ ਆ ਸਕਦਾ ਸੀ, ਨਹੀਂ ਤਾਂ ਉਹ ਉਸ ਤਰ੍ਹਾਂ ਦੇ ਬਲੀਆਂ ਨੂੰ ਅਰਪਣ ਕਰਨਾ ਬੰਦ ਕਰ ਦਿੰਦਾ। ਪਰ ਜਦੋਂ ਪਰਮੇਸ਼ਵਰ ਦਾ ਪੁੱਤਰ ਮਰਿਆ, ਉਸ ਵਿੱਚ ਜੋ ਜੀਵਨ ਸੀ ਉਹ ਹੋਰ ਕੋਈ ਨਹੀਂ ਸਗੋਂ ਖੁਦ ਪਰਮੇਸ਼ਵਰ ਸੀ, ਤਾਂ ਕਿ ਉਹ ਵਾਪਸ ਆ ਸਕੇ ਤੇ ਪਰਮੇਸ਼ਵਰ ਦੇ ਪਰਿਵਾਰ ਵਿੱਚ ਸਾਡਾ ਲਿਪਾਲਕਪਨ ਕਰ ਸਕੇ। ਹੁਣ ਅਸੀਂ ਉਸ ਦੇ ਲਹੂ ਦੇ ਜੀਵਨ ਰਾਹੀਂ ਪਰਮੇਸ਼ਵਰ ਦੀ ਸੰਤਾਨ ਹਾਂ। ਹੁਣ ਛੇਤੀ ਨਾਲ ਧਿਆਨ ਦਿਓ, ਜਦੋਂ ਅਸੀਂ ਇਸ ਨੂੰ ਵੇਖ ਰਹੇ ਹਾਂ, ਜਦੋਂ ਪੁਰਾਣੇ ਨੇਮ ਵਿੱਚ ਜਿਨ੍ਹਾਂ ਨੇ ਨਿਹਚਾ ਨਾਲ ਭਗਤੀ ਕੀਤੀ ਉਸ ਸਮੇਂ ਦੀ ਉਡੀਕ ਕਰਦੇ ਹੋਏ ਨਿਹਚਾ ਵਿੱਚ ਮਰ ਗਏ, ਉਸ ਦਾ ਕਾਰਨ ਜਿਸ ਲਈ ਨਵੀਆਂ ਨੇ ਇਹ ਕੀਤਾ, ਉਹ ਚਾਹੁੰਦੇ ਸਨ ਕਿ ਉਹਨਾਂ ਨੂੰ ਫਲਿਸਤੀਨ ਵਿੱਚ ਦਫਨਾਇਆ ਜਾਵੇ। ਉਹ ਜਾਣਦੇ ਸਨ ਕਿ ਪੁਨਰਉਥਾਨ ਮਿਸਰ ਵਿੱਚ ਨਹੀਂ ਹੋਵੇਗਾ, ਇਹ ਕੇਵਲ ਫਲਿਸਤੀਨ ਵਿੱਚ ਹੀ ਆਉਣਾ ਸੀ। ਇਸੇ ਕਰਕੇ ਮੈਂ ਅੱਜ ਰਾਤ ਕਹਿ ਰਿਹਾ ਹਾਂ, ਮੈਨੂੰ ਉਹਨਾਂ ਨੇ ਸਭ ਤਰ੍ਹਾਂ ਦੇ ਨਾਮ ਦਿੱਤੇ ਹਨ, ਮੈਂ ਪਰਵਾਹ ਨਹੀਂ ਕਰਦਾ ਕਿ ਲੋਕ ਮੈਨੂੰ ਕੀ ਆਖਦੇ ਹਨ, ਇਹ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦਾ। ਸਿਰਫ ਇੱਕੋ ਹੀ ਗੱਲ ਹੈ ਜੋ ਮੈਂ ਕਰਨੀ ਜਾਣਦਾ ਹਾਂ, ਕਿ ਮੈਂ ਇਹ ਜਾਣ ਲਵਾਂ ਕਿ ਮੈਂ ਮਰ ਚੁੱਕਾ ਹਾਂ ਤੇ ਮੇਰਾ ਜੀਵਨ ਪਰਮੇਸ਼ਵਰ ਰਾਹੀਂ ਮਸੀਹ ਦੇ ਵਿੱਚ ਲੁਕਿਆ ਹੋਇਆ ਹੈ ਅਤੇ ਪਵਿੱਤਰ ਆਤਮਾ ਰਾਹੀਂ ਮੋਹਰ ਬੰਦ ਕੀਤਾ ਹੋਇਆ ਹੈ। ਜਦੋਂ ਮਰਿਆਂ ਵਿੱਚੋਂ ਬੁਲਾਵੇਗਾ, ਮੈਂ ਉਸ ਦਿਨ ਜਵਾਬ ਦਿਆਂਗਾ। ਮੈਨੂੰ ਮਸੀਹ ਦੇ ਵਿੱਚ ਦਫਨਾਣਾ, ਕਿਉਂਕਿ ਜੋ ਮਸੀਹ ਵਿੱਚ ਹਨ ਉਹਨਾਂ ਨੂੰ ਪਰਮੇਸ਼ਵਰ ਉਸ ਦਿਨ ਆਪਣੇ ਨਾਲ ਲਿਆਵੇਗਾ। ਅਸੀਂ ਮਸੀਹ ਵਿੱਚ ਕਿਵੇਂ ਆਉਂਦੇ ਹਾਂ? ਪਹਿਲਾ ਕੁਰੰਥੀਆ 12:13, ਅਸੀਂ ਸਭਨਾਂ ਨੂੰ ਇੱਕ ਸਰੀਰ ਬਣਨ ਲਈ ਇੱਕੋ ਹੀ ਆਤਮਾ ਰਾਹੀਂ ਬਪਤਿਸਮਾ ਦਿੱਤਾ ਗਿਆ ਅਤੇ ਪਰਮੇਸ਼ਵਰ ਦੇ ਰਾਜ ਦੇ ਸਾਥੀ ਨਾਗਰਿਕ ਬਣ ਗਏ ਹਾਂ। ਅਸੀਂ ਇਸ ਧਰਤੀ ਉੱਤੇ ਯਾਤਰੀ ਅਤੇ ਪਰਦੇਸੀ ਹੋਣ ਦਾ ਦਾਅਵਾ ਕਰਦੇ ਹਾਂ। ਹੁਣ ਦੁਨਿਆਵੀ ਚੀਜ਼ਾਂ ਦੀ ਭਾਲ ਵਿੱਚ ਨਹੀਂ ਹਾਂ, ਪਰ ਉਸ ਮੁਬਾਰਕ ਪਾਤਸ਼ਾਹ ਦੇ ਆਉਣ ਦੀ ਉਡੀਕ ਕਰ ਰਹੇ ਹਾਂ ਕਿ ਉਹ ਅਧਿਕਾਰ ਨੂੰ ਲੈ ਲਵੇ, ਸਮੁੰਦਰ ਤੋਂ ਅਸੀਮਿਤ ਸਮੁੰਦਰ ਤੱਕ। ਜਦੋਂ ਉਹ ਆਪਣੀ ਮਹਿਮਾ ਵਿੱਚ ਆਵੇਗਾ, ਯਕੀਨਨ ਅਸੀਂ ਉਸ ਦੀ ਆਮਦ ਦੀ ਉਡੀਕ ਕਰ ਰਹੇ ਹਾਂ। ਮੇਰੇ ਮਨ ਵਿੱਚ ਕੋਈ ਸ਼ੱਕ ਨਹੀਂ ਹੈ, ਪਰ ਇਹ ਉਹੀ ਗੱਲ ਹੈ ਜਿਹੜੀ ਯਿਸੂ ਦੇ ਮਨ ਵਿੱਚ ਸੀ ਜਦੋਂ ਉਹ ਧਰਤੀ ਉੱਤੇ ਸੀ। ਉਹ ਸੀ ਕਿ ਪਰਮੇਸ਼ਵਰ ਦਾ ਵਚਨ ਕਦੇ ਟਲ ਨਹੀਂ ਸਕਦਾ, ਕਿਉਂਕਿ ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰਤਾਈ ਦੀ ਸਾਰੀ ਭਰਪੂਰੀ ਉਸ ਵਿੱਚ ਵਾਸ ਕਰਦੀ ਸੀ। ਸੰਪੂਰਨ ਪਰਮੇਸ਼ਵਰਤਾਈ ਉਸ ਦੇ ਅੰਦਰ ਸੀ। ਉਹ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਤਿੰਨੋਂ ਹੀ ਸੀ, ਪਰ ਉਸਨੇ ਮਨੁੱਖੀ ਰੂਪ ਵਿੱਚ ਵਾਸ ਕੀਤਾ। परमेश्वर दी थियोफनी, परमेश्वर दा ओ महान स्वरूप जिस विच उसने मनुख नू बनाया, फिर उसनू धरती उत्ते रख दिता। उस दे कोल एक देह सी। परमेश्वर बिना देह दे नहीं है। परमेश्वर दे कोल एक देह है ते ओ एक मनुख वर्गा दिखाई दिंदा है। मूसा ने उसनू वेख्या सी, होरना ने उसनू वेख्या सी, ओ एक आदमी वर्गा दिखाई दिंदा है। ए तां बस उसदी छाप है, ओ एही कुछ है। धरती उत्ते हरेक चीज सुंदरता, मिठास, धरती दी सुंदरता, संसार विच एक कुछ होर नहीं, पर उसका जवाब है जो ए संसार नालों किते बेहतर है। जदों असीं इस धरती नूं छड्दे आं तां ओह साडी उडीक कर रहा है, क्योंकि धरती दी हरेक चीज उस चीज दा नमूना है जो स्वर्ग विच है। हरेक चीज जेड़ी वधिया है, हरेक चीज जेड़ी धार्मिक है, हरेक चीज जेड़ी सोहनी है, रुख, पंछी, हरेक चीज उस चीज दे नमूने ते है जो स्वर्ग विच है। साडा अपना जीवन भी केवल एक नमूना है। ए बस एक परछावां है, ए असली चीज नहीं है, एक नकारात्मक पासा है। तस्वीर नूं बनाउन लई मरना पैंदा है। सानू मुड़ उस थियोफनी विच रखन लई जिस विचों असीं आए हां। तद जी उठन राहीं असीं उस दी समानता विच आउंदे हां। जी उठी देह किन्नी सुंदर तस्वीर है। सुंदर ही नहीं पर ए असली है। ए परमेश्वर दे वचन दी गंभीर सच्चाई है कि असीं उस दे समान होवांगे। हुण ध्यान दियो, यीशु परमेश्वर दियां सारियां शक्तियां नाल भरिया होया सी, पर जदों उसका टाकरा शैतान नाल होया तां उसने कदे भी अपनी किसे भी शक्ति दी वरतों नहीं कीती। उसने केवल वचन दा हवाला दिता। उसने अजिहा कीता, उसने आख्या ए लिखिया होया है, मनुख निरा रोटी नाल ही जिंदा नहीं रहेगा, पर हरेक उस वचन नाल जो परमेश्वर दे मुंहों निकलदा है। फिर तुसी किवें आख सकदे हो कि तुसी घर रह के भी उसे ही तरह दे वधिया मसीही बने रह सकदे हो जिन्ने की तुसी कलीसिया जाके बंदे हो। तुसी अजिहा नहीं कर सकदे। वचन नूं पढ़ो, पवित्र आत्मा वचन तो खांदा है। बाइबल परमेश्वर दी कलीसिया दी आत्मिक खुराक है। ए पवित्र आत्मा ही है जो वचन नूं तुहाडे कोल लेके आउंदा है, उस नूं तुहाडे दिल विच रखदा है, अते तुसी धन्नवाद नाल उस नूं पानी दिंदे हो। परमेश्वर दा हरेक वादा बिल्कुल उसे ही चीज नूं पैदा करेगा जो परमेश्वर ने कहा सी। उसने अजिहा ही करना है। ए उसदा वचन है अते जीवन है। हुण मैं भुल ही गया सी कि मैं अद्धा घंटा ही लेना सी। मेनू ओ गल कहन विच बहुत समा लग जांदा है जो मैं कहनी हुंदी है। पर यीशु दे जीवन दे आखरी एक जां दो घंटियां उते ध्यान दियो। उस समय विच बहुत सारियां भविखबाणियां पूरियां होईयां सन। किसी ने मेनू आख्या, भाई ब्रणम अजे ए गल होनी है, अजे ओ गल होण वाली है। मैं क्या ए सब एक ही घंटे विच हो सकदा है। जेकर तुसी बाईवां जबूर पढ़ो, उस दी मौत दी घड़ी नूं सलीब उत्ते वेखो। मैं हुण भुल गया हां कि उस दी जिंदगी दे आखरी दो जां तीन घंटियां विच किन्नियां महत्वपूर्ण भविखबाणियां पूरियां होईयां सन। यकीनन उन्हां ने मेरे हथ पैर विन सुटे हन। हे मेरे परमेश्वर तूं मेनू क्यों छड्ड दिता है, आदि आदि, जिवें दाऊद ने पुकारिया सी। तद एक होर गल है जिस उत्ते मैं चाहुंदा हां कि तुसी ध्यान दियो, ओ है सच्चाई, परमेश्वर दे वचन दा अटल होना। बाइबल कहंदी है ओ उस दियां सारियां हड्डियां दा राखा है, उन्हां विच्चों एक भी तोड़ी नहीं जांदी। नमूने दे तौर ते पसाह दा लेला उसदा नमूना सी। लेला बज तों रहत होवे, लेले दी कोई हड्डी टुटी हुई ना होवे, अते जिस घड़ी ओ हथौड़े नाल उस दियां लत्तां तोड़न गए तां उस वेले तक उस दी मौत हो चुकी सी। उस तो ठीक पहला उस बहुत ज्यादा महत्वपूर्ण घड़ी वाल वेखो, एक आदमी हथौड़ा लेके उस दियां लत्तां तोड़न लई तैयार खड़ा सी, पर परमेश्वर दे वचन ने आख्या सी उस दे शरीर दी कोई भी हड्डी तोड़ी नहीं जावेगी। ए किस तरह होवेगा, असीं जल्दी करांगे। परमेश्वर दा वचन सदीपक है। जे परमेश्वर दा वचन इन्ना सिद्ध है तां फिर जो मसीह विच हन उन्हां दा जी उठना उसे तरह ही पक्का है जिन्ना पुनर उत्थान पक्का है। परमेश्वर तुहानू चंगाई देन लई अपने वचन दा उसे तरह ही पाबंद है जिस तरह की ओ तुहानू मुक्ति देन लई पाबंद है, क्योंकि उसदे वचन ने इसदा वादा किता है। ਇਹ ਪਰਮੇਸ਼ਵਰ ਦਾ ਵਚਨ ਹੈ। ਸਾਨੂੰ ਕੋਈ ਹੱਕ ਨਹੀਂ ਹੈ ਕਿ ਅਸੀਂ ਇਸ ਦੇ ਵਿੱਚੋਂ ਕੁਝ ਕੱਢੀਏ, ਪਰ ਬਸ ਇਹ ਆਖੀਏ ਇਹ ਸਚਾਈ ਹੈ। ਇਸ ਉੱਤੇ ਨਿਹਚਾ ਕਰੋ, ਕੋਈ ਪਰਵਾਹ ਨਾ ਕਰੋ ਕੀ ਹੁੰਦਾ ਹੈ। ਹਰੇਕ ਹਾਲਾਤ ਵਿੱਚ ਨਿਹਚਾ ਕਰੋ। ਇਸੇ ਹੀ ਢੰਗ ਨਾਲ ਬਾਕੀ ਲੋਕਾਂ ਨੇ ਨਿਹਚਾ ਕੀਤੀ ਸੀ। ਅਸੀਂ ਉਹਨਾਂ ਤੋਂ ਵੱਖਰੇ ਨਹੀਂ ਹਾਂ। ਪਰਮੇਸ਼ਵਰ ਨੇ ਇਸਰਾਇਲ ਨੂੰ ਫਿਲਿਸਤੀਆਂ ਦੀ ਧਰਤੀ ਦੇ ਦਿੱਤੀ ਸੀ, ਪਰ ਉਹਨਾਂ ਨੂੰ ਜ਼ਮੀਨ ਦੇ ਹਰੇਕ ਇੰਚ ਨੂੰ ਲੈਣ ਲਈ ਲੜਨਾ ਪਿਆ। ਵਾਅਦਾ ਤੁਹਾਡਾ ਹੈ, ਪਰ ਤੁਹਾਨੂੰ ਹਰੇਕ ਇੰਚ ਲਈ ਲੜਨਾ ਪਵੇਗਾ ਜਿਸ ਦਾ ਤੁਸੀਂ ਦਾਅਵਾ ਕਰਦੇ ਹੋ। ਸ਼ੈਤਾਨ ਇਹ ਯਕੀਨੀ ਬਣਾਵੇਗਾ, ਬੇਸ਼ੱਕ ਉਹ ਕਰੇਗਾ। ਪਰ ਧਿਆਨ ਦਿਓ, ਜਦੋਂ ਸਾਡੇ ਪ੍ਰਭੂ ਯੇਸ਼ੂ ਦੀਆਂ ਲੱਤਾਂ ਤੋੜਨ ਲਈ ਤਿਆਰ ਸਨ, ਜੇਕਰ ਉਹ ਹਥੌੜਾ ਉਸਦੀ ਲੱਤ ਉੱਤੇ ਵੱਜ ਜਾਂਦਾ ਅਤੇ ਉਸਨੂੰ ਤੋੜ ਦਿੰਦਾ ਤਾਂ ਪਰਮੇਸ਼ਵਰ ਝੂਠਾ ਸਾਬਤ ਹੁੰਦਾ। ਪਰ ਉਸ ਕਾਲੇ ਕਲੇਸ਼ ਵਿੱਚ ਇੰਨੀਆਂ ਦੁਸ਼ਟ ਆਤਮਾਵਾਂ ਨਹੀਂ ਸਨ ਜੋ ਉਸਦੇ ਬੇਸ਼ਕੀਮਤ ਸਰੀਰ ਉੱਤੇ ਹਥੌੜਾ ਮਾਰ ਸਕਦੀਆਂ, ਕਿਉਂਕਿ ਦਾਊਦ ਨੇ 800 ਸਾਲ ਪਹਿਲਾਂ ਇਹ ਆਖਿਆ ਸੀ, ਉਸਦੇ ਸਰੀਰ ਦੀ ਇੱਕ ਵੀ ਹੱਡੀ ਤੋੜੀ ਨਹੀਂ ਜਾਵੇਗੀ। ਪਰਮੇਸ਼ਵਰ ਦੇ ਵਚਨ ਨੇ ਸੱਚਾ ਸਾਬਤ ਹੋਣਾ ਸੀ। ਫਿਰ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਇੱਕ ਬਰਛਾ ਲਿਆ ਤੇ ਉਸਦੀ ਵੱਖੀ ਵਿੱਚ ਮਾਰਿਆ, ਲਹੂ ਅਤੇ ਪਾਣੀ ਬਾਹਰ ਨਿਕਲੇ ਤਾਂ ਜੋ ਉਹ ਪੂਰਾ ਹੋਵੇ ਜੋ ਬਾਈਬਲ ਨੇ ਕਿਹਾ ਸੀ, ਉਹਨਾਂ ਨੇ ਮੇਰੀ ਵੱਖੀ ਅਤੇ ਮੇਰੇ ਹੱਥਾਂ ਨੂੰ ਵਿੰਨਿਆ ਹੈ। ਵਚਨ ਪੂਰਾ ਹੋ ਗਿਆ ਸੀ। ਪਰ ਜਦੋਂ ਉਹ ਮਾਰਿਆ ਸੀ, ਕਿੰਨੀ ਭਿਆਨਕ ਘੜੀ ਸੀ। ਮੈਂ ਉਸ ਗੀਤ ਦੇ ਬਾਰੇ ਸੋਚਦਾ ਹਾਂ ਅਤੇ ਇਮਾਨਦਾਰੀ ਨਾਲ ਇਹ ਮੈਨੂੰ ਬਹੁਤ ਖੌਫਨਾਕ ਮਹਿਸੂਸ ਹੁੰਦਾ ਹੈ ਜਦੋਂ ਮੈਂ ਉਸ ਗੀਤ ਬਾਰੇ ਸੋਚਦਾ ਹਾਂ ਜਿਸ ਨੂੰ ਉਸ ਕਵੀ ਨੇ ਬਹੁਤ ਸਾਲ ਪਹਿਲਾਂ ਲਿਖਿਆ ਸੀ। ਥਿੜਕਦੀਆਂ ਚਟਾਨਾਂ ਅਤੇ ਕਾਲੇ ਅਸਮਾਨਾਂ ਦੇ ਹੇਠ ਮੇਰੇ ਮੁਕਤੀਦਾਤਾ ਨੇ ਆਪਣਾ ਸਿਰ ਝੁਕਾ ਲਿਆ ਅਤੇ ਮਰ ਗਿਆ। ਉਸ ਫਟੇ ਹੋਏ ਪਰਦੇ ਨੇ ਇੱਕ ਰਾਹ ਪ੍ਰਗਟ ਕੀਤਾ ਸਵਰਗੀ ਖੁਸ਼ੀਆਂ ਅਤੇ ਨਾ ਖਤਮ ਹੋਣ ਵਾਲੇ ਦਿਨ ਲਈ। ਜਦੋਂ ਉੱਥੇ ਲਟਕਿਆ ਹੋਇਆ ਸੀ, ਲਹੂ ਵਗ ਰਿਹਾ ਸੀ, ਉਸ ਦੀ ਮੌਤ ਹੋ ਰਹੀ ਸੀ, ਜਦੋਂ ਉਸਨੇ ਆਪਣਾ ਸਿਰ ਝੁਕਾ ਲਿਆ, ਸੂਰਜ ਨੂੰ ਆਪਣੇ ਆਪ ਤੇ ਇੰਨੀ ਸ਼ਰਮ ਆਈ ਕਿ ਉਸਨੇ ਪਰਮੇਸ਼ਵਰ ਦੇ ਰੂਪ ਵਿੱਚ ਬਣੇ ਮਰਨਹਾਰ ਜੀਵਾਂ ਵੱਲ ਹੇਠਾਂ ਵੇਖਣਾ ਹੀ ਛੱਡ ਦਿੱਤਾ। ਉਹਨਾਂ ਦੇ ਛੁਟਕਾਰੇ ਲਈ ਅਜਿਹਾ ਮੁੱਲ ਤਾਰਨਾ ਪਿਆ। ਸੂਰਜ ਨੇ ਉਸ ਘੜੀ ਧਰਤੀ ਵੱਲ ਹੇਠਾਂ ਵੇਖਣ ਤੋਂ ਇਨਕਾਰ ਕਰ ਦਿੱਤਾ। ਚੰਦਰਮਾ ਇੰਨਾ ਸ਼ਰਮਿੰਦਾ ਹੋਇਆ ਕਿ ਉਹ ਆਪਣੇ ਸਥਾਨ ਤੋਂ ਹਟ ਗਿਆ। ਤਾਰਿਆਂ ਨੇ ਆਪਣੀ ਪਿੱਠ ਧਰਤੀ ਵੱਲ ਘੁਮਾ ਲਈ। ਪਾਪ ਕਿੰਨਾ ਭਿਆਨਕ ਹੋ ਸਕਦਾ ਹੈ! ਕਿਵੇਂ ਪਰਮੇਸ਼ਵਰ ਨੂੰ ਪਾਪ ਦੇ ਨਾਲ ਨਜਿੱਠਣਾ ਪਿਆ! ਉਹਨਾਂ ਠੱਠਾ ਉਡਾਉਂਦੇ ਹੋਏ ਜਾਜਕਾਂ ਵੱਲ ਵੇਖੋ ਜਿਨ੍ਹਾਂ ਦਾ ਥੁੱਕ ਉਸਦੇ ਚਿਹਰੇ ਤੇ ਲਟਕ ਰਿਹਾ ਸੀ। ਇੱਕ ਆਦਮੀ ਨੇ ਉਸਦੇ ਸਿਰ ਉੱਤੇ ਕਾਨੇ ਨਾਲ ਮਾਰਿਆ ਤੇ ਆਖਿਆ, ਜੇ ਤੂੰ ਨਬੀ ਹੈ ਤਾਂ ਸਾਨੂੰ ਦੱਸ ਕਿ ਤੈਨੂੰ ਕਿੰਨੇ ਮਾਰਿਆ ਹੈ। ਉਹਨਾਂ ਵਿੱਚੋਂ ਇੱਕ ਜਣੇ ਨੇ ਉਹਦੇ ਚਿਹਰੇ ਤੋਂ ਦਾੜੀ ਨੂੰ ਪੁੱਟਿਆ, ਉਹਦੇ ਮੂੰਹ ਤੇ ਥੱਪੜ ਮਾਰਿਆ। ਉਹ ਚਾਹੁੰਦੇ ਸਨ ਕਿ ਉਹ ਆਪਣੇ ਆਪ ਨੂੰ ਬਚਾਵੇ। ਉਸਨੇ ਕਿਹਾ, ਜੇ ਮੇਰਾ ਰਾਜ ਇਸ ਜਗਤ ਦਾ ਹੁੰਦਾ ਤਾਂ ਮੈਂ ਆਪਣੇ ਪਿਤਾ ਕੋਲ ਬੇਨਤੀ ਕਰਦਾ ਤਾਂ ਉਹ ਉਸੇ ਵੇਲੇ ਦੂਤਾਂ ਦੀਆਂ 12 ਪਲਟਣਾਂ ਮੇਰੇ ਕੋਲ ਕਰ ਦਿੰਦਾ। ਉਹ ਦ੍ਰਿਸ਼ ਨੂੰ ਬਦਲ ਸਕਦਾ ਸੀ, ਪਰ ਉਹ ਕਿਵੇਂ ਕਰ ਸਕਦਾ ਸੀ? ਉਹ ਅਜਿਹਾ ਨਹੀਂ ਕਰ ਸਕਦਾ ਸੀ, ਕਿਉਂਕਿ ਇਹ ਉਸਦੀ ਆਪਣੀ ਹੀ ਸੰਤਾਨ ਸੀ ਜੋ ਉਸਦੇ ਲਹੂ ਲਈ ਪੁਕਾਰ ਰਹੀ ਸੀ। ਕੀ ਤੁਸੀਂ ਇੱਕ ਅਜਿਹੇ ਪਿਤਾ ਬਾਰੇ ਸੋਚ ਸਕਦੇ ਹੋ ਜਿਸ ਦੀ ਆਪਣੀ ਹੀ ਸੰਤਾਨ ਹਨੇਰੇ ਵਿੱਚੋਂ ਆਪਣੇ ਹੀ ਪਿਤਾ ਦੇ ਲਹੂ ਲਈ ਪੁਕਾਰ ਰਹੀ ਹੋਵੇ? ਇਹੋ ਹੀ ਕਾਰਨ ਸੀ ਕਿ ਉਹ ਮਰਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦਾ ਸੀ। ਜੇ ਉਹ ਅਜਿਹਾ ਨਾ ਕਰਦਾ ਤਾਂ ਉਸਦੀ ਸੰਤਾਨ ਨਾਸ਼ ਹੋ ਜਾਂਦੀ, ਸਾਰੇ ਪ੍ਰਾਣੀ ਨਾਸ਼ ਹੋ ਜਾਂਦੇ। ਉਸ ਨੂੰ ਆਪਣੇ ਲੋਕਾਂ ਨੂੰ ਬਚਾਉਣ ਲਈ ਮਰਨਾ ਹੀ ਪੈਣਾ ਸੀ। ਜਦੋਂ ਉਸਨੇ ਇਹ ਕੀਤਾ, ਜਦੋਂ ਉਹਨੇ ਆਪਣਾ ਸਿਰ ਝੁਕਾ ਲਿਆ, ਇਹ ਪੁਰਾਣੀ ਧਰਤੀ ਕੰਬ ਗਈ। ਇਹ ਜ਼ਰੂਰ ਬੇਚੈਨ ਹੋ ਗਈ ਸੀ, ਕਿਉਂਕਿ ਬਾਈਬਲ ਨੇ ਆਖਿਆ ਹੈ ਕਿ 6ਵੇਂ ਪਹਿਰ ਤੋਂ 9ਵੇਂ ਪਹਿਰ ਤੱਕ ਸਾਰੀ ਧਰਤੀ ਉੱਤੇ ਹਨੇਰਾ ਛਾ ਗਿਆ। ਸਾਰੀ ਹੀ ਧਰਤੀ ਉੱਤੇ ਹਨੇਰਾ ਸੀ, ਧਰਤੀ ਕੰਬ ਗਈ ਅਤੇ ਪੱਥਰ ਤਿੜਕ ਗਏ। ਫੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਫਟ ਗਿਆ ਸੀ। ਕੁਰਬਾਨੀ ਦੇ ਮੇਜ ਪਲਟ ਗਏ ਸਨ। ਜਿਉਂਦੇ ਪਰਮੇਸ਼ਵਰ ਦਾ ਪੁੱਤਰ ਮਰ ਗਿਆ ਸੀ। ਉਸਦੀ ਮੌਤ ਇਸ ਤਰ੍ਹਾਂ ਹੋਈ ਕਿ ਸੂਰਜ ਇਸ ਨੂੰ ਜਾਣ ਗਿਆ। ਉਸਦੀ ਮੌਤ ਇਸ ਤਰ੍ਹਾਂ ਹੋਈ ਕਿ ਚੰਦਰਮਾ ਨੂੰ ਇਹ ਪਤਾ ਲੱਗ ਗਿਆ। ਉਸਦੀ ਮੌਤ ਇਸ ਤਰ੍ਹਾਂ ਹੋਈ ਕਿ ਤਾਰਿਆਂ ਨੇ ਇਸ ਨੂੰ ਪਛਾਣ ਲਿਆ। ਉਸਦੀ ਮੌਤ ਇਸ ਤਰ੍ਹਾਂ ਹੋਈ ਕਿ ਧਰਤੀ ਨੇ ਇਸ ਨੂੰ ਪਹਿਚਾਣ ਲਿਆ। ਉਸਦੀ ਮੌਤ ਇਸ ਤਰ੍ਹਾਂ ਹੋਈ ਕਿ ਤੱਤਵਾਂ ਨੇ ਇਸ ਨੂੰ ਪਹਿਚਾਣ ਲਿਆ, ਵਾਯੂ ਮੰਡਲ ਨੇ ਇਸ ਨੂੰ ਪਹਿਚਾਣ ਲਿਆ। ਹਰ ਚੀਜ਼ ਨੇ ਇਹ ਜਾਣ ਲਿਆ ਕਿ ਉਹ ਪਰਮੇਸ਼ਵਰ ਦਾ ਪੁੱਤਰ ਸੀ। क्योंकि परमेश्वर दा वचन कदे भी असफल नहीं हो सकता। उसने एदा वादा अदन दे बाग तो ही किता सी। उहदा वंश सप दे सिर नूं मिदेगा। हुण उहदे नाल की होया? ओ किथे गया? जदों उसने सलीब छड्डी ते अरिमथिया दे यूसुफ दी कबर विच गया। ओ इन्ना गरीब सी कि उस कोल सिर रखण दी भी थां नहीं सी। उसदा जन्म खुरली विच होया सी। एक तब्बे वाला ना ओदे नाल सी कि ओ नजायज बच्चा है। इस धरती उते उसदा मजाक उड़ाया गया, उसते हसया गया, ताने मारे गए। उसदा मजाक उड़ाया गया ते उसनू रद्द दिता गया। जदों मरिया तां दो डाकुआं दे विचकार उसनू मौत दी सजा राही मरना पिया। इथों तक कि उसनू दफनाउण लई भी थां नहीं सी। ओ किसे होर आदमी दी कबर विच दफनाया गया सी। स्वर्ग दा परमेश्वर धरती उते आया। तुसी की सोचदे हो कि असी की हां जिन्हां नूं छोटियां छोटियां परेशानियां विचों लंघना पैंदा है? उसने जो कुछ साडे लई कीता है, इस दे बारे सोचो दोस्त, इस दा अध्ययन करो। रोमी सिपाही ने आख्या, सचमुच परमेश्वर दा पुत्र सी। एक पापी नूं उसनूं पछानना पिया। यहूदा ने कहा, मैं निर्दोष लहू नाल धोखा कीता है। उसने भी उसनूं पछान लिया। सारी धरती ने उसनूं पछान लिया। ता फिर ओ किथे गया? जदों एक मनुख मर जांदा है ता की ओ खत्म हो जांदा है? नहीं श्रीमान, ओनू इस ढंग नाल मरना पिया क्योंकि परमेश्वर दी बाइबल ने आख्या सी कि ओ इसे ही ढंग नाल मरेगा। ओने परमेश्वर दे वचन उते नेचा कीती सी। इसे ही कारण ओ अपने जीवन विच ए आख सकिया, इस हैकल नूं ढा दियो, मैं इस नूं तिन्ना दिनां विच खड़ी कर दियांगा। क्यों जो दाऊद जो परमेश्वर दा नबी सी, वचन नाल मसा कीता होया सी, उसने प्रेरणा हेठ बाइबल विच एक थां आख्या सी, मैं अपने पवित्र पुरख नूं गौर नहीं वेखण दियांगा, ना ही मैं उसदी जान नूं पताल विच छड्डांगा। यीशु ने आख्या, तुसी इस हैकल नूं ढा दियो अते मैं तिन्ना दिनां विच इस नूं खड़ी कर दियांगा। ओ जानदा सी कि परमेश्वर दा वचन कदे असफल नहीं हो सकदा। ओ मेरे, जेकर ओ गंभीरता नाल एदे उते विश्वास कर पाया कि परमेश्वर दा वचन कदे असफल नहीं हो सकदा, तां फिर सानू किन्नी वध गंभीरता नाल एदे उते विश्वास करना चाहिदा है कि असी पवित्र आत्मा राही नवा जन्म प्राप्त कर लिया है। इस दा सबूत ठीक हुण साडे हिरदे विच है कि असी जानदे हां कि साडा छुडाउण वाला जिउंदा है अते किसे दिन ओ दोबारा आवेगा। इस गल नूं पक जान लो कि जो मसीह विच हन, परमेश्वर उन्हां नूं अपने नाल लै के आवेगा। हुण ध्यान दियो, ओ जानदा सी कि उस दे शरीर दा कोई भी सैल यानी कोशिका नहीं सड़ेगी। शरीर 72 घंटियां बाद सड़ना शुरू हो जांदा है। यही कारण सी कि ओ 3 दिनां तक कबर विच नहीं रहा। ओ शुक्रवार दोपहरों बाद मरिया ते एतवार सवेरे जी उठिया। पर ए सब कुछ तां 3 दिनां दे दरमियान ही होना सी, क्योंकि उसने परमेश्वर दे वचन उते विश्वास कीता, इस लई उसने 3 दिनां विच जी उठना सी। फिर ओ किथे गया? बाइबल ने आख्या, ओ उतां चढ़ गया। उन्ने उना आत्मिया दे कोल जेड़े कैद विच सन जाके प्रचार कीता, जिन्हां ने नूह दे धीरज धरन दे दिनां विच तौबा नहीं कीती सी। उसदा प्राण, उसदी आत्मा अते उसदी थियोफनी हेठां चले गए। आओ हुण उसदे मगर हो तुरिए। कि अज रात तुसी कुछ पलां लई ओदे पिछे चलना चाहुंदे हो? आओ वेखिए कि ओ किथे गया सी। मरनहार प्राणियां दे खेतर तों ठीक हेठां शैतानी शक्तियां दा स्थान है। उस तों ठीक उपर कुधर्मियां दे प्राण हन। उस तों हेठां शैतान दा अधिकार खेतर है, जिस नूं नरक कहा जांदा है। फिर साडे तों ठीक उपर पवित्र आत्मा है। फिर जगवेदी दे हेठां धर्मी लोकां दे प्राण हन। फिर इस तों उपर परमेश्वर आप है। एक हेठां जांदा है अते एक उपर जांदा है। दोवें ही आत्मे धरती उते हन अते धरती दे लोकां उते प्रभाव पाउंदे हन। जदों यीशु मर गया, पहला उपर गया, फिर हेठां गया। मैं उसनूं ओदी मौत तों बाद शुक्रवार शाम नूं वेख सकदा हां। ओह खोए हुए लोकां दे स्थानां विच दरवाजे खड़काउंदा है। आओ एक मिंट लई उसदे पिछे चलिए। दरवाजा खुलदा है, उत्थे औरतां सन, आदमी सन, जवान औरतां ते बुड्ढे सन। ओ सारे ही इकट्ठे उस घिनौने स्थान विच सन जिस नूं भटकियां हुईयां रूहां दा कैदखाना आख्या जांदा है। जे मेरे कोल समा हुंदा तां मैं तुहानूं दसदा। हो सकदा है कि एक दर्शन सी, पर एक वारी मैं उत्थे गया सी अते दया लई पुकारिया। जदों मैं एक पापी सी अते मेरा ऑपरेशन हो रहा सी। जदों मैं बाहर आया तां मैं पछम विच अपने हथ उतां आकाश वल करके खड़ा सी। सलीब मेरे उत्ते चमक रही सी। पर उस दुखदायक स्थान विच यीशु तुर के दरवाजे तक आया। हर चीज नूं गवाही देनी पई कि ओ परमेश्वर दा पुत्र सी, क्योंकि उन्हां नूं दे धीरज धरन दे दिनां विच प्रचार कीता गया सी। ओ दरवाजा खड़काउंदा है। उसने आख्या, मैं ओहो ही हां जिस बारे हनोक ने गल कीती सी। मैं तीवीं दी संतान हां जिसने सप दे सिर नूं कुचलना सी। परमेश्वर दा हरेक वचन पूरा हो चुका है। मैं हुणे ही उत्थे कलवरी उत्ते मर गया हां अते मैं अपनी कलीसिया नूं मुल लै लिया है। जेदे बारे हनोक ने कहा सी, मैं ओहो ही हां। ओ बिना कृपा दे बिना आस दे सन, क्योंकि उन्हां ने पाप कीता सी। दरवाजा उन्हां दे सामने बंद हो गया सी। हेठां बदरूहां दे खेतरां विच सिद्धा नरक दे फाटकां तक ओ बूहे नूं खड़काउंदा है। ए उस समय हो रहा सी जदों उस दी देह कबर विच पई सी। ओ देह पुनर उत्थान दी उड़ीक कर रही है। ओ उन्हां थावां विच गया जिथे धर्मी अते अधर्मी जांदे हन। जिथे तुसी इन्हां दिनां विचों किसे दिन इन्हां थावां विचों किसे एक थां जाओगे। ओ नरक दा बूहा खड़काउंदा है। जदों उसने अजिहा कीता तां शैतान बाहर आया। मैं उसनूं ए आखदे सुन सकदा हां, ओ आखिर तू पहुंच ही गया। मैं यकीनन सोचा सी कि जदों मैं हाबल नूं मारिया तां मैं तेनूं खत्म कर दिता सी। तुसी समझे, जदों अदन दे बाग विच संतान दा वादा कीता गया तां शैतान ने हमेशा ही चाया कि उस संतान नूं खत्म कर देवे। हाबल दी मौत, सेहत दा आउणा, मसीह दा मरना, दफनाया जाना ते जी उठना, संतान ने लगातार आउंदे ही रहना सी। शैतान ने इस नूं खत्म करन दी कोशिश कीती। उसने कहा, मैं सोचा कि जद मैं हाबल नूं मारिया सी मैं तेनूं खत्म कर दिता। मैं सोचा जद मैं नबिया नूं मारिया तां मैं तेनूं खत्म कर दिता। जद मैं यूहन्ना दा सिर कटवाया तां मैनूं पक्का यकीन हो गया सी। पर हुण आखिरकार तू इत्थे आ गया है। ओ मेरे, मैं उसनूं ए आखदे सुन सकदा हां, शैतान इत्थे आ। हुण ओ बोस है, ओ स्वामी है। ओ हाथ वधाउंदा है अते मौत अते पताल दी कुंजी लै लैंदा है ते इस नूं अपनी वक्की दे नाल टंग लैंदा है। हुण मैं तेनूं इक जानकारी देनी चाहुंदा हां। तू लंबे समय तक धोखा दिंदा रहा है। मैं कुआरी तों जम्मिया जिउंदे परमेश्वर दा पुत्तर हां। मेरा लहू अजे भी सलीब उत्ते ताजा है अते मैं सारा कर्जा भर दिता है। हुण तेरे कोल कोई भी अधिकार नहीं है। तू नंगा कर दिता गया है। तू कुंजियां मेनू वापस दे। ए ठीक है, पिछे मुड़दा है ते उसनूं जबरदस्त ठुड मारदा है। ओ बूहे नूं जोर नाल धक्का मारदा है ते कहंदा है, इत्थे ही रह, हुण तो मैं बोस हां। हुण उसदे कोल राज दीआं कुंजियां नहीं सन, क्योंकि उसने पत्रस नूं दे दित्तियां सन। असीं इहनूं सवेरे पानी दे बपतिस्मे दे समें वेखांगे। उसदे कोल मौत अते पताल दीआं कुंजियां सन, उसने ओह लै लईआं। अपने जी उठण तों बाद उसने आख्या, मौत अते पताल दीआं कुंजियां मेरे कोल हन। पत्रस दे कोल राज दीआं कुंजियां सन, शैतान कोल मौत अते पताल दीआं सन, पर हुण ओह कुंजियां प्रभु यीशु दे कोल हन। हुण ओह स्वामी है। ओह इत्थों निकलदा है। ईस्टर दा समां हो रहा सी। समां तेजी नाल बीत रहा सी, पर उत्थे इक होर झुंड सी। अजूब किथे है? अब्राहम किथे है? ओह किथे हन? ओह लोक किथे हन जिन्हां ने परमेश्वर दे वचन उत्ते भरोसा कीता सी? की ओह उन्हां नूं भुल गया? की मौत ने उन्हां नूं नाश कर दिता? की एहो ही उन्हां दा खात्मा सी? कदे भी नहीं, कदे भी नहीं। परमेश्वर नूं अपना वचन पूरा करना ही पवेगा। मैं उन्हां नूं वेख सकदा हां। आओ असीं फिरदौस विच थोड़ी जिही झात मारीए, उत्थे वेखदे हां। मैं सारा ते अब्राहम नूं उत्थे इधर उधर फिरदे हुए वेख सकदा हां। थोड़ी देर बाद कोई बूहे ते आउंदा है। अब्राहम जांदा है ते बूहे नूं खोलदा है, आखदा है, प्यारी इत्थे आ, इधर वेख। इत्थे वेख, ए तां ओही है जो उस दिन मेरे नाल बलूत दे रुख हेठां खड़ा सी। ओ अब्राहम दा परमेश्वर है। बस उस वेले मैं दानियल नूं वेख सकदा हां जो उस दे मोढ़ियां दे उपरों छाती मारदा है अते आखदा है, ए ओही चट्टान है जेड़ी पहाड़ विच कट्टी गई सी। ए उसे तरह ही यकीनी है जिन्हें यकीन नाल मैं इत्थे खड़ा हां। मैं वेखदा हां कि अजूब खड़ा हुंदा है। कहिंदा है, ए मेरा छुड़ाउण वाला है जिस दे बारे विच मैं आख्या सी कि ओ जिउंदा है। किसे दिन ओ धरती उत्ते खड़ा होवेगा। मेरा शरीर कुछ होर नहीं पर एक चम्मच स्वाह ही क्यों ना होवे, पर मैं 15 मिनटां बाद ऐसे ही शरीर विच होवांगा। हिजकेल उपरों वेखदा है ते आखदा है, मैं इसे मनुख नूं पहिए दे विच पहिए दे रूप विच वेख्या सी जो उत्ते हवा विच घूम रहा सी। ओ मेरे, तद हनोक उपर आउंदा है। हनोक ने आख्या, मैं उसनु न्याय करन लई अपने 10,000 संतां समेत आउंदे होए नूं वेख्या सी। उत्ते पुराने नेम दे संत उडीक रहे सन, ओ लहू दे प्राशी दे हेठां सन, ओ परमेश्वर दी हजूरी विच नहीं जा सकदे सन, स्वर्ग दे परमेश्वर दी हजूरी विच, क्योंकि बकरी अते भेड़ दा लहू पाप नूं दूर नहीं कर सकदा सी। उसने आख्या, मेरे भरावो, जिस दे बारे तुसी सोचदे हो मैं ओह ही हां, मैं तीवी दी संतान हां, मैं दाऊद दा पुत्र हां, मैं परमेश्वर दा पुत्र हां, मैं कुआरी तो जन्म लिया है, मेरे लहू ने प्राशित किया है। तुसी भेड़ा ते बकरियां दे लहू हेठ उडीक दे रहे हो, पर हुण मेरा लहू प्राशित करदा है ते तुसी आजाद हो। आओ उपर चलिए, ईस्टर करीब आ रहा है। जरा सोचो, ए गल अज रात तो 1900 अते कुछ साल पहला हुई सी। मैं अब्राहम नु ए आखदे सुन सकदा हां, प्रभु असी दोबारा कदों अपनियां देहां विच जावांगे। सारा ते मैं इस नु पसंद करदे सी। जे असी तुहाडे राह विच थोड़ा जिहा सिटी वजाउण लई रुक सकदे हां तां की तुहानू बुरा तां नहीं लगेगा? मैं उस नु ए आखदे सुन सकदा हां, नहीं बिलकुल नहीं, मैं अपने चेलियां नाल लगभग 40 दिन ठहरन वाला हां। चारे पासे वेखो ते वेखो की सारा कुछ केहो जिहा विखाई दिंदा है। उस ईस्टर दी शानदार सवेर नूं जे प्रभु दी मर्जी होई तां असीं सवेरे इस नूं वेखांगे जदों मुर्दियां विचों जी उठिया। संत मती 27 अनुसार बाइबल आखदी है, बहुत सारे संत जो धरती दी मिट्टी विच सुते पए सन ओ जी उठे ते कब्रां विचों बाहर आ गए। ओ कौन सन? अब्राहम, इजहाक, जकूब, अजूब, जो आत्मिक तौर नाल प्रगट कीते हुए प्रकाशन राही जानदे सन कि छुटकारा देण वाला इक दिन धरती उत्ते खड़ा होवेगा। ए ओह लोग सन सुते होया विचों पहला फल, ओ शहर विच तुरे फिरे। मैं सारा ते अब्राहम नूं जवानी अते सुंदरता नाल भरपूर वेख सकदा हां, जीवन नाल भरपूर, कदे भी ना बुढ़े होण लई, ना बीमार होण लई, ना भुखे रहण लई, अपनी देहां विच तुर फिर रहे सन। कैफास उत्थे खड़ा सी, आखरिया सी, तुसी जानदे हो की गल है, उस दिन कुछ वापरिया सी। जरा हैकल विच उस खलारे नूं वेखो, असीं किसी कोलों उस परदे नूं सिलाई कराना चाहुंदे हां। उन्हां मुद्दे पए होए कुर्बानी दे बक्सियां वल वेखो। की होया? की ओ कोई खगोल विज्ञानी सी? की ओ जादूगर सी? जां की होया? बोलो, इधर आओ जोसेफस, जेड़ा जवान जोड़ा उत्थे खड़ा है ओ कौन है? अब्राहम ने कहा, सारा असीं पछाण ले गए हां, चंगा होएगा कि असीं बाहर चले जाइए। बहुतियां नूं विखाई दित्ते, एहो ही सब कुछ नहीं सी। समाप्त करदे होए ध्यान दियो, एक दिन जदों उन्हें अपना काम खत्म कर लिया तां अब्राहम, इजहाक, जकूब अते ओ सारे अपने वतन विच वापस गए। तुसी कहोगे, भाई ब्रणम, की ए कोई मन घट कहानी है? नहीं श्रीमान, एक मिनट विच मैं तुहानू ए वचन विचों विखा देंगा। जदों उसने उतां जाना शुरू किया, उन्हां ने केवल उसनू ही वेख्या, पर पुराने नेम दे संत भी उसदे नाल गए सन, क्योंकि बाइबल आखदी है कि उसने बंधना नू खोल दिता ते मनुखा नू दान दिते। मैं वेख सकदा हां कि ओ उतां जांदा है ते अपनी कलीसिया दे नाल मिलदा है। दो स्वर्गदूत जो बैंड नाल संगीत बजा रहे सन उत्थे वापस आए अते आख्या, हे गलीली पुरखो, तुसी क्यों खड़े आकाश दी वल वेखदे हो? ए यीशु है जिहड़ा तुहाडे कोलों आकाश उपर उठा लिया गया है, ओ उसे तरह दोबारा वापस आवेगा। यकीनन ओ छेती नाल उस जलसे विच शामिल होने लई वापस चले गए। आकाशां विचों दी हुंदे होए यीशु अते पुराने नेम दे संत चले गए। ਉਹਨਾਂ ਨੇ ਚੰਦ ਨੂੰ ਪਾਰ ਕੀਤਾ, ਉਹਨਾਂ ਨੇ ਸੂਰਜ ਨੂੰ ਪਾਰ ਕੀਤਾ, ਉਹਨਾਂ ਨੇ ਤਾਰਿਆਂ ਨੂੰ ਪਾਰ ਕੀਤਾ। ਜਦੋਂ ਮਹਾਨ ਸੁੰਦਰ ਸਫੇਦ ਸਵਰਗ ਉਹਨਾਂ ਦੀ ਨਜ਼ਰੀ ਪਿਆ, ਪੁਰਾਣੇ ਨੇਮ ਦੇ ਸੰਤ ਵਚਨ ਦਾ ਹਵਾਲਾ ਦਿੰਦੇ ਹੋਏ ਪੁਕਾਰ ਉੱਠੇ, ਉੱਚੇ ਉੱਠੋ ਹੇ ਆਦਿ ਦਰਵਾਜ਼ੇ, ਆਪਣੇ ਸਿਰ ਉੱਚੇ ਕਰੋ। ਉੱਚੇ ਉੱਠੋ ਹੇ ਆਦਿ ਦਰਵਾਜ਼ਿਓ, ਆਪਣੇ ਸਿਰ ਉੱਚੇ ਕਰੋ ਅਤੇ ਜਲਾਲ ਦੇ ਪਾਤਸ਼ਾਹ ਨੂੰ ਅੰਦਰ ਆਉਣ ਦਿਓ। ਸਾਰੇ ਸਵਰਗਦੂਤ ਸਵਰਗ ਦੇ ਬਨੇਰਿਆਂ ਉੱਤੇ ਜਮ੍ਹਾਂ ਹੋ ਗਏ ਅਤੇ ਆਖਿਆ, ਇਹ ਜਲਾਲ ਦਾ ਪਾਤਸ਼ਾਹ ਕੌਣ ਹੈ? ਪੁਰਾਣੇ ਨੇਮ ਦੇ ਸੰਤਾਂ ਨੇ ਆਖਿਆ, ਸੈਨਾ ਦਾ ਯਹੋਵਾ, ਜੋ ਯੁੱਧ ਵਿੱਚ ਬਲੀ ਹੈ, ਉਹ ਜੇਤੂ ਹੈ। ਸਵਰਗਦੂਤ ਨੇ ਇੱਕ ਵੱਡਾ ਜਿਹਾ ਬਟਨ ਦਬਾਇਆ ਅਤੇ ਮੋਤੀਆਂ ਦੇ ਫਾਟਕ ਖੁੱਲ ਗਏ। ਉਹ ਮਹਾਨ ਬਲੀ ਜੇਤੂ ਪੁਰਾਣੇ ਨੇਮ ਦੇ ਸੰਤਾਂ ਨੂੰ ਨਾਲ ਲੈ ਕੇ ਜਰੂਸਲਮ ਦੇ ਸ਼ਹਿਰ ਵਿਚੋਂ ਦੀ ਹੁੰਦਾ ਹੋਇਆ ਆ ਰਿਹਾ ਸੀ। ਸਵਰਗ ਦੂਤਾਂ ਦੇ ਜਥੇ ਸੰਗੀਤ ਵਜਾ ਰਹੇ ਸਨ ਅਤੇ ਸਵਰਗ ਦੂਤ ਰੋਲਾ ਪਾ ਰਹੇ ਸਨ। ਉਹ ਮਹਾਨ ਵਿਜੇਤਾ ਸੀ। ਉਸਦੇ ਇੱਕ ਪਾਸੇ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਲਟਕ ਰਹੀਆਂ ਸਨ। ਮਹਿਮਾ ਦੇ ਮਹਿਲਾਂ ਵਿਚੋਂ ਦੀ ਹੁੰਦਾ ਹੋਇਆ ਉਹ ਸਿੰਘਾਸਨ ਤੱਕ ਪਹੁੰਚ ਗਿਆ। ਉਸਨੇ ਆਖਿਆ, ਪਿਤਾ ਇਹ ਇੱਥੇ ਹਨ, ਉਹਨਾਂ ਨੇ ਤੇਰੇ ਵਚਨ ਉੱਤੇ ਨੇਚਾ ਕੀਤੀ ਸੀ, ਵਿਸ਼ਵਾਸ ਕੀਤਾ ਕਿ ਮੈਂ ਕਿਸੇ ਦਿਨ ਆਵਾਂਗਾ। ਮੈਂ ਮੌਤ ਅਤੇ ਪਤਾਲ ਦੋਨਾਂ ਨੂੰ ਜਿੱਤ ਲਿਆ ਹੈ। ਇਹ ਕੀ ਸੀ ਭਾਈ? ਇਹ ਵਿਖਾਉਣ ਲਈ ਕਿ ਉਹ ਯੁੱਧ ਵਿਚ ਸੀ। ਉਹਦੇ ਹੱਥਾਂ ਉੱਤੇ ਨਿਸ਼ਾਨ ਸਨ। ਪਰਮ ਧਾਮ ਵਿਚ ਪਰਮੇਸ਼ਵਰ ਦੀ ਮਹਿਮਾ ਹੋਵੇ। ਉਹ ਮਹਾਨ ਵਿਜੇਤਾ ਹੈ। ਪਿਤਾ, ਉਹ ਇੱਥੇ ਹਨ, ਅਬਰਾਹਮ, ਇਜ਼ਹਾਕ ਅਤੇ ਯਾਕੂਬ। ਮੈਂ ਉਸਨੂੰ ਇਹ ਆਖਦੇ ਸੁਣ ਸਕਦਾ ਹਾਂ, ਪੁੱਤਰ, ਮੇਰੇ ਕੋਲ ਉੱਪਰ ਆ ਜਾ ਅਤੇ ਬੈਠ ਜਾ, ਜਦ ਤੱਕ ਮੈਂ ਤੇਰੇ ਸਾਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ। ਭਾਈ, ਕਿਸੇ ਦਿਨ ਉਹ ਦੁਬਾਰਾ ਆਵੇਗਾ ਅਤੇ ਉਹ ਕਿਹੋ ਜਿਹਾ ਦਿਨ ਹੋਵੇਗਾ। ਜਦੋਂ ਕਬਰ ਵਿਚ ਪਿਆ ਸੀ ਤਾਂ ਵੇਲਾ ਨਹੀਂ ਸੀ। ਅਸੀਂ ਸੋਚਦੇ ਹਾਂ ਕਿ ਉਹ ਬਸ ਉੱਥੇ ਮਰਿਆ ਹੋਇਆ ਪਿਆ ਹੋਇਆ ਸੀ, ਪਰ ਉਹ ਉਸ ਸਮੇਂ ਵੀ ਹੇਠਾਂ ਜਿੱਤ ਪ੍ਰਾਪਤ ਕਰ ਰਿਹਾ ਸੀ। ਉਹ ਹੇਠਾਂ ਗਿਆ ਤੇ ਸ਼ੈਤਾਨ ਕੋਲੋਂ ਕੁੰਜੀਆਂ ਲੈ ਲਈਆਂ। ਅੱਜ ਰਾਤ ਉਸਦੇ ਕੋਲ ਮੌਤ ਅਤੇ ਪਤਾਲ ਦੋਹਾਂ ਦੀਆਂ ਕੁੰਜੀਆਂ ਹਨ। ਉਸਨੇ ਆਖਿਆ, ਕਿਉਂਕਿ ਮੈਂ ਜਿਉਂਦਾ ਹਾਂ, ਤੁਸੀਂ ਵੀ ਜਿਉਂਦੇ ਰਹੋਗੇ। ਮੇਰੇ ਪਿਆਰੇ ਭਾਈ ਭੈਣ, ਅੱਜ ਰਾਤ ਮੈਂ ਹੈਰਾਨ ਹਾਂ ਕਿ ਤੁਸੀਂ ਗੰਭੀਰਤਾ ਨਾਲ ਇਸ ਬਾਰੇ ਸੋਚਿਆ ਹੈ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਤੁਸੀਂ ਇਸ ਲਈ ਜਿਉਂਦੇ ਹੋ ਕਿਉਂਕਿ ਉਹ ਜਿਉਂਦਾ ਹੈ? ਕੀ ਤੁਸੀਂ ਇਸ ਗੱਲ ਦੀ ਇੰਨੀ ਪ੍ਰਸ਼ੰਸਾ ਕੀਤੀ ਹੈ ਕਿ ਆਪਣੇ ਆਪ ਨੂੰ ਸਮਰਪਿਤ ਕਰੋ ਅਤੇ ਆਖੋ, ਪਰਮੇਸ਼ਵਰ, ਮੈਂ ਇੱਥੇ ਹਾਂ, ਇੱਕ ਪਾਪੀ ਹਾਂ, ਮੇਰੇ ਉੱਤੇ ਦਇਆ ਕਰ। ਕੀ ਤੁਸੀਂ ਉਸ ਕੁਰਬਾਨੀ ਨੂੰ ਸਵੀਕਾਰ ਕੀਤਾ ਹੈ? ਕੀ ਤੁਸੀਂ ਉਹਨੂੰ ਕਦੇ ਦੱਸਿਆ ਹੈ ਕਿ ਤੁਸੀਂ ਉਸਨੂੰ ਪਿਆਰ ਕਰਦੇ ਹੋ? ਜਦੋਂ ਤੁਸੀਂ ਕੋਈ ਗਲਤ ਕੰਮ ਕਰਦੇ ਹੋ, ਕੀ ਇਹ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ? ਹੁਣ ਜੇਕਰ ਇਸ ਦਫਨਾਏ ਜਾਣ ਦੇ ਤਜਰਬੇ ਤੱਕ ਤੁਸੀਂ ਕਦੇ ਨਹੀਂ ਪਹੁੰਚੇ ਹੋ, ਹੁਣ ਸਾਡਾ ਇੱਥੇ ਸਮਾਂ ਖਤਮ ਹੋ ਗਿਆ ਹੈ। ਬਸ ਵਧੀਆ ਮਹਿਸੂਸ ਕਰ ਰਿਹਾ ਹਾਂ, ਪਰ ਮੈਂ ਹੈਰਾਨ ਹਾਂ। ਹੁਣ ਜੇਕਰ ਤੁਸੀਂ ਕਦੇ ਮਸੀਹ ਨੂੰ ਆਪਣਾ ਨਿੱਜੀ ਮੁਕਤੀਦਾਤਾ ਕਬੂਲ ਨਹੀਂ ਕੀਤਾ, ਮੈਂ ਸੋਚਦਾ ਹਾਂ ਕਿ ਤੁਸੀਂ ਹੁਣ ਇਹ ਕਰੋਗੇ ਜਦ ਅਸੀਂ ਕੁਝ ਪਲਾਂ ਲਈ ਆਪਣੇ ਸਿਰ ਝੁਕਾ ਕੇ ਪ੍ਰਾਰਥਨਾ ਵਿਚ ਸ਼ਾਮਲ ਹੁੰਦੇ ਹਾਂ। ਉਸ ਗੀਤ ਦੀ ਧੁਨ ਵਜਾਓ, ਫਟਦੀਆਂ ਹੋਈਆਂ ਚਟਾਨਾਂ ਦੇ ਵਿਚਕਾਰ। ਭੈਣ ਗਰਟੀ, ਕੀ ਤੁਸੀਂ ਅਜਿਹਾ ਕਰੋਗੇ? ਜੇਕਰ ਤੁਹਾਡੇ ਕੋਲ ਉਹ ਗੀਤ ਹੈ, ਠੀਕ ਹੈ, ਕੁਝ ਵੀ ਚੱਲੇਗਾ। ਆਪਣੇ ਸਿਰਾਂ ਨੂੰ ਝੁਕਾਏ ਹੋਏ, ਮੈਂ ਤੁਹਾਡੇ ਕੋਲੋਂ ਇੱਕ ਅਸਲੀ ਗੰਭੀਰ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ। ਮਿੱਤਰੋ, ਯਾਦ ਰੱਖੋ, ਤੁਸੀਂ ਚਾਹੇ ਪਾਪੀ ਹੋ ਜਾਂ ਸੰਤ, ਜਦੋਂ ਅਸੀਂ ਤੁਹਾਨੂੰ ਦਫਨਾਉਂਦੇ ਹਾਂ, ਤੁਹਾਡਾ ਅਸਤਿਤਵ ਖਤਮ ਨਹੀਂ ਹੁੰਦਾ। ਤੁਹਾਡਾ ਪ੍ਰਾਣ ਕਿਤੇ ਨਾ ਕਿਤੇ ਹੁੰਦਾ ਹੈ। ਹੁਣ ਵਚਨ ਦੇ ਮੁਤਾਬਿਕ ਯੇਸ਼ੂ ਦੋਨਾਂ ਥਾਵਾਂ ਵਿਚ ਗਿਆ ਸੀ। ਜੇਕਰ ਤੁਸੀਂ ਅੱਜ ਰਾਤ ਚਲੇ ਜਾਂਦੇ ਹੋ ਤਾਂ ਉਹ ਤੁਹਾਨੂੰ ਕਿੱਥੇ ਮਿਲੇਗਾ? ਕੀ ਤੁਹਾਡੇ ਸਾਹਮਣੇ ਕਿਰਪਾ ਦਾ ਦਰਵਾਜਾ ਬੰਦ ਕਰ ਦਿੱਤਾ ਜਾਵੇਗਾ ਕਿਉਂਕਿ ਤੁਸੀਂ ਉਸਦਾ ਇਨਕਾਰ ਕੀਤਾ ਹੈ? ਯਾਦ ਰੱਖੋ, ਉਹ ਸਿਰਫ ਮੁਕਤੀਦਾਤਾ ਹੀ ਨਹੀਂ ਹੈ, ਪਰ ਉਹ ਨਿਆਂਈ ਵੀ ਹੈ। ਹੁਣ ਤੁਸੀਂ ਨਿਆਂਈ ਹੋ, ਤੁਸੀਂ ਕਿਵੇਂ ਉਸਦਾ ਨਿਆਂ ਕਰਦੇ ਹੋ? ਹੁਣ ਤੁਸੀਂ ਉਸਨੂੰ ਆਪਣਾ ਮੁਕਤੀਦਾਤਾ ਹੋ ਲੈਣ ਦਿਓ। ਇੱਕ ਛੋਟੀ ਕਹਾਣੀ ਮੇਰੇ ਮਨ ਵਿਚ ਆਉਂਦੀ ਹੈ। ਕੁਝ ਸਮੇਂ ਪਹਿਲਾਂ ਇੱਕ ਛੋਟਾ ਲੜਕਾ ਇੱਕ ਰਥ ਵਿਚ ਬੈਠਾ ਹੋਇਆ ਸੀ। ਸੜਕ ਉੱਤੇ ਗੋਲੀਆਂ ਚੱਲਣ ਲੱਗ ਗਈ ਹਨ, ਘੋੜੇ ਦੌੜਨ ਲੱਗ ਪਏ ਅਤੇ ਉਹ ਚਟਾਨਾਂ ਦੇ ਉਪਰੋਂ ਦੀ ਜਾ ਰਿਹਾ ਸੀ। ਇੱਕ ਜਵਾਨ ਘੋੜਸਵਾਰ ਮੁੰਡਾ ਦੌੜਿਆ ਤੇ ਇਸ ਤੋਂ ਪਹਿਲਾਂ ਕਿ ਉਹ ਰਥ ਚਟਾਨਾਂ ਦੇ ਹੇਠਾਂ ਡਿੱਗ ਜਾਂਦਾ, ਉਸਨੇ ਘੋੜਿਆਂ ਨੂੰ ਰੋਕਿਆ ਕਿਉਂਕਿ ਉਸਦੇ ਉੱਤੇ ਇੱਕ ਬੱਚਾ ਸੀ। ਉਹਨੇ ਉਸ ਛੋਟੇ ਬੱਚੇ ਦੀ ਜਾਨ ਬਚਾ ਲਈ। ਇਸ ਗੱਲ ਤੋਂ ਬਹੁਤ ਸਾਲਾਂ ਬਾਅਦ ਉਹ ਅਦਾਲਤ ਵਿਚ ਖੜਾ ਸੀ। ਉਸ ਮੁੰਡੇ ਨੇ ਇੱਕ ਜੁਰਮ ਕੀਤਾ ਸੀ, ਇੱਕ ਗਲਤ ਰਾਹ ਅਪਣਾ ਲਿਆ ਸੀ। ਉਹ ਦੋਸ਼ੀ ਸੀ। ਉਹ ਸ਼ਰਾਬ ਪੀਂਦਾ ਸੀ, ਜੂਆ ਖੇਡਦਾ ਸੀ, ਇੱਕ ਆਦਮੀ ਨੂੰ ਗੋਲੀ ਮਾਰ ਦਿੱਤੀ। ਉਹ ਦੋਸ਼ੀ ਪਾਇਆ ਗਿਆ ਸੀ। ਨਿਆਂਈ ਖੜਾ ਹੋਇਆ ਤੇ ਆਖਿਆ, ਮੈਂ ਤੈਨੂੰ ਇਹ ਸਜ਼ਾ ਸੁਣਾਉਂਦਾ ਹਾਂ ਕਿ ਤੈਨੂੰ ਤਦ ਤੱਕ ਫਾਂਸੀ ਤੇ ਲਟਕਾਇਆ ਜਾਵੇ ਜਦ ਤੱਕ ਤੇਰਾ ਇਹ ਨਾਸ਼ਵਾਨ ਜੀਵਨ ਖਤਮ ਨਾ ਹੋ ਜਾਵੇ। ਉਸ ਜਵਾਨ ਆਦਮੀ ਨੇ ਆਖਿਆ, ਜੱਜ ਸਾਹਿਬ। ਉਸਨੇ ਅਦਾਲਤ ਦੇ ਨਿਯਮ ਨੂੰ ਤੋੜ ਦਿੱਤਾ, ਕਟਹਿਰੇ ਨੂੰ ਟੱਪ ਲਿਆ ਤੇ ਦਇਆ ਮੰਗਣ ਲਈ ਜੱਜ ਦੇ ਪੈਰਾਂ ਤੇ ਡਿੱਗ ਪਿਆ। ਉਸਨੇ ਕਿਹਾ, ਜੱਜ ਸਾਹਿਬ, ਮੇਰੇ ਚਿਹਰੇ ਵੱਲ ਦੇਖੋ, ਕੀ ਤੁਸੀਂ ਮੈਨੂੰ ਨਹੀਂ ਜਾਣਦੇ? ਉਸਨੇ ਆਖਿਆ, ਨਹੀਂ ਪੁੱਤਰ, ਮੈਂ ਨਹੀਂ ਜਾਣਦਾ। ਉਸਨੇ ਆਖਿਆ, ਕੀ ਤੁਹਾਨੂੰ ਯਾਦ ਹੈ ਕਿ ਬਹੁਤ ਸਾਲ ਪਹਿਲਾਂ ਤੁਸੀਂ ਦੌੜਦੇ ਹੋਏ ਘੋੜੇ ਤੋਂ ਇੱਕ ਬੱਚੇ ਦੀ ਜਾਨ ਬਚਾਈ ਸੀ? ਉਸਨੇ ਆਖਿਆ, ਹਾਂ, ਮੈਨੂੰ ਯਾਦ ਹੈ। ਉਸਨੇ ਆਖਿਆ, ਮੈਂ ਉਹੀ ਮੁੰਡਾ ਹਾਂ। ਉਸਨੇ ਆਖਿਆ, ਜੱਜ ਸਾਹਿਬ, ਤਦ ਤੁਸੀਂ ਮੈਨੂੰ ਬਚਾਇਆ ਸੀ, ਹੁਣ ਵੀ ਮੈਨੂੰ ਬਚਾ ਲਓ। ਜੱਜ ਨੇ ਉਸਦੇ ਵੱਲ ਵੇਖਿਆ ਤੇ ਕਿਹਾ, ਪੁੱਤਰ, ਉਸ ਦਿਨ ਮੈਂ ਤੇਰਾ ਬਚਾਉਣ ਵਾਲਾ ਸੀ, ਅੱਜ ਮੈਂ ਤੇਰਾ ਨਿਆਂਈ ਹਾਂ। ਪਾਪੀ ਇਨਸਾਨ, ਅੱਜ ਉਹ ਤੇਰਾ ਬਚਾਉਣ ਵਾਲਾ ਹੈ, ਸ਼ਾਇਦ ਕੱਲ ਉਹ ਤੁਹਾਡਾ ਨਿਆਂਈ ਹੋਵੇ। ਜਦ ਸੰਗੀਤ ਵੱਜ ਰਿਹਾ ਹੈ, ਆਹ ਹੁਣ ਇਸ ਦੇ ਬਾਰੇ ਸੋਚੀ। ਸਾਰੇ ਪ੍ਰਾਰਥਨਾ ਕਰ ਰਹੇ ਹਨ। जो परमेश्वर दे नाल प्रार्थना वाले स्थान ते हन। हुण छेती करांगे, मैं सोच रहा हां कि ओ कौन हन जो अज रात मसीह नूं अपना निजी मुक्तिदाता स्वीकारना चाहुंदे हन। परमेश्वर मेरे पापी उत्ते रहम कर, मैं बहाए होए लहू दे हेठां आउणा चाहुंदा हां। मैं एक तों दूजी थां तक दौड़दा होया अते चर्चां विच शामिल हुंदा होया थक चुका हां। मैं नवें सिरिओं जन्म लैणा चाहुंदा हां। मैं अपने हिरदे विच उस अनुभव नूं चाहुंदा हां कि मैं इह जाणदा हां कि मसीह ने अपने आप नूं मेरे उत्ते प्रगट कीता है। भाई ब्रैनम, उस आत्मिक प्रकाशन दे राहीं जिस दे बारे तुसीं हुणे गल कीती है, मैं आत्मिक प्रकाशन नूं चाहुंदा हां। अपने हिरदे विच पवित्र आत्मा नूं चाहुंदा हां जो मैनूं जिंदा करे, मेरे लिए मसीह नूं उस तों वी वध असल बनावे जिन्ना मैं अपने लई हां। भाई ब्रैनम, मैं उस तजर्बे नूं चाहुंदा हां जदों मैं अपने हथ नूं उपर चुकदा हां तां की तुसीं मेरे लई प्रार्थना करोगे, जो चाहुंदे हन कि उन्हां नूं प्रार्थना विच याद कीता जावे। की हुण ओह अपना हथ उपर उठाउणगे? इस्त्री, परमेश्वर तुहानूं बरकत देवे। पिछे, इस्त्री, परमेश्वर तुहानूं बरकत देवे। ए वधिया गल है, परमेश्वर तुहानूं बरकत देवे। श्रीमान, ए चंगी गल है। अपने हथां नूं उठाओ। हुण अपने हथां नूं उपर उठाए होए खड़े हो जाओ। किस तरह तुसीं शर्मसार हो सकदे हो? मित्र, की तुसीं उस चीज नूं ठुकरा सकदे हो? याद रखो, तुसी आखदे हो भाई ब्रैनम प्रचारकां ने सालां बद्दी प्रचार कीता। मैं जानदा हां, पर इन्ना ही दिनां विचों किसे दिन ओह प्रचार करना बंद कर देणगे। जिस तरह चीजां विखाई दिंदियां हन, इह बहुत जल्दी हो सकदा है। तुसी अपना आखरी संदेश सुनन जा रहे हो। स्पष्ट रूप विच इह तुहाडा आखरी संदेश हो सकदा है। तुसी आखदे हो मैं तां जवान हां, इहदे नाल कोई फर्क नहीं पैंदा। मौत किसे भी आदमी दा उम्र दा जां किसे भी योग्यता दा लिहाज नहीं करदी। कि हुण तुसी उस नूं अपना निजी मुक्तिदाता स्वीकार करोगे? अपना हथ उठा के कहिंदे होए, परमेश्वर मेरे उत्ते दया कर। बाकी सारयां दे नाल अपने हथ नूं उच्चा उठाओ अते आखो, हुण मैं मसीह नूं कबूल करना चाहुंदा हां। की तुसी अपना हथ उपर उठाओगे? जे कोई नेचा तों पिछे फिर चुका है, ओह आखे, परमेश्वर मेरे उत्ते दया कर, अज रात मैं मसीह दे कोल वापस आना चाहुंदा हां कि कल मेरे लई इक नवा जी उठना होवे। की तुसी अपने हथ उठाओगे? अपने हथ उतां चुको अते आखो, मेरे उत्ते रहम कर, हुण मैं आना चाहुंदा हां। की तुसी अजिहा करोगे? अपना हथ उपर उठाओ अते आखो, मैं नेचा तों डिग चुका हां, पर अज रात परमेश्वर तुहानूं बरकत देवे। औरत, परमेश्वर तुहानूं बरकत देवे। ए वधिया गल है, मैं मसीह नूं अपना निजी मुक्तिदाता कबूल करांगा। अज रात मैं उस नूं कबूल करांगा। मैं मसीह तों दूर बहुत साल भटक लिया है, पर हुण मैं घर आ रहा हां। कि अज रात तुसी उस नूं कबूल करोगे? कि ए तुहाडे लई इक नवां जी उठना होवे, तुहाडा पुराना जीवन शायद खत्म हो जावे। ए स्त्री अपने इकरार ते खड़े होण लई जगवेदी उत्ते आ रही है। की कोई होर इत्थे अपना स्थान लेना चाहुंदा है? अपने इकरार लई उस दे नाल इत्थे आउणा चाहुंदा है? कि तुसी वी खड़े होवोगे, जगवेदी उत्ते आओगे? जगवेदी खुली है। यकीनन, हुण तुसी उपर आओ। जे तुसी इत्थे खड़े रह के प्रार्थना करनी चाहुंदे हो तां इह वधिया गल होवेगी। आ जाओ। की तुसी आओगे? अपनी नेचा दे इकरार लई परमेश्वर दे पुत्र विच अपने विश्वास लई, की तुसी हुण आओगे? ठीक है, याद रखो कि इह तुहाडे उत्ते निर्भर है। तुसी ही हो। की तुसी एक पापी हो? की तुसी नेचा तों डिग चुके हो? की तुसी ठंडे पै चुके हो अते मसीह तों दूर हो? की तुसी हुण नवें रूप विच ओहदे नाल जी उठना चाहुंदे हो? एक नवीं जिंदगी शुरू करना चाहुंदे हो? तुहाडे बारे की है? पती ते पत्नी जो काफी लंबे समय तों रुसे होए हन, अपने घर विच लड़दे रहिंदे हन, की हुण तुसी आओगे अते परमेश्वर नाल अते एक दूसरे नाल अपने संबंधां नूं ठीक करोगे? इस ईस्टर नूं अपने लई इक असल ईस्टर बनाओ। एक नवा घर शुरू करो। तुहाडे बारे की है? जिन्हां ने अपने घर विच कदे भी प्रार्थना नहीं कीती, तुसी बस गिरजे जांदे हो अते जिन्ना वधिया हो सके जीवन गुजारदे हो, कदे भी अपने परिवार नूं लै के प्रार्थना नहीं करदे। इसे कारण साडे कोल बाल अपराध दे मामले हन अते ओह चीजां जो साडे कोल हन, इसे कारण अमरीकी घर टुटे होए हन। की तुसी नहीं आओगे? अज रात नवें सिरिओं शुरू करो। की तुसी अजिहा करोगे? तुहानूं सद्दा दित्ता जा रिहा है। याद रखना, हुण मैं तुहाडा सेवक हां, पर उस दिन मैं एक गवाह होवांगा। जद असीं अपने सिर प्रार्थना लई चुकाए होए हन, साडे मुबारक स्वर्गी पिता, अज रात असीं इस सभा नूं तुहाडे कोल लिआउंदे हां। जिन्नी असीं जानदे हां अते जिन्नी हो सके ओनी ही गंभीरता नाल, असीं हलीमी नाल तेरे सिंघासन दे कोल आउंदे हां। अज रात दे संदेश तों बाद, कि उस महान दफनाए जाण विच ओह शांती नाल लेटा नहीं रहा, उसदा प्राण ठीक उन्हां थावां विच गया ते परमेश्वर दे उस काम नूं पूरा कीता जिहड़ा काम करन लई उस नूं मसा कीता गया सी। कल सवेर असीं इह पता लगावांगे कि ओह उपरले थावां विचों हरेक चीज उत्ते जित पाउंदा होया अपने जी उठण विच किथे गया। ਪਰ ਉਹ ਈਸਟਰ ਦੀ ਸਵੇਰ ਸਾਨੂੰ ਧਰਮੀ ਠਹਿਰਾਉਣ ਲਈ ਬਾਹਰ ਆ ਗਿਆ। ਅਸੀਂ ਇਹ ਵੇਖਦੇ ਹਾਂ ਕਿ ਉਹਨੇ ਪਵਿੱਤਰ ਆਤਮਾ ਨੂੰ ਵਾਪਸ ਕੱਲਿਆ ਤਾਂ ਜੋ ਮਨੁੱਖਾਂ ਨੂੰ ਪਾਪ ਲਈ ਦੋਸ਼ੀ ਠਹਿਰਾਵੇ। ਪ੍ਰਭੂ, ਅੱਜ ਰਾਤ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਹੱਥਾਂ ਨੂੰ ਉੱਪਰ ਚੁੱਕਿਆ ਹੈ ਤੇਰੇ ਅੱਗੇ ਯਾਦ ਕੀਤੇ ਜਾਣ। ਹੁਣ ਦੇ ਕਿ ਅੱਜ ਰਾਤ ਉਹਨਾਂ ਦਾ ਫੈਸਲਾ ਹਿਰਦੇ ਤੋਂ ਹੋਵੇ ਕਿ ਉਹਨਾਂ ਨੇ ਤੈਨੂੰ ਕਬੂਲ ਕੀਤਾ ਹੈ ਅਤੇ ਤੇਰੇ ਉੱਤੇ ਨੇਚਾ ਕੀਤੀ ਹੈ। ਹੁਣ ਦੇ ਕਿ ਉਹ ਅੱਜ ਰਾਤ ਵਾਅਦੇ ਦੀ ਮੋਹਰ ਨਾਲ ਪਵਿੱਤਰ ਆਤਮਾ ਨਾਲ ਮੋਹਰ ਬੰਦ ਕੀਤੇ ਜਾਣ। ਪਿਤਾ, ਅਜਿਹਾ ਬਖਸ਼ ਦੇ ਕਿਉਂਕਿ ਅੱਜ ਰਾਤ ਦੇ ਸੰਦੇਸ਼ ਨਾਲ ਅਸੀਂ ਉਹ ਤੈਨੂੰ ਸੌਂਪਦੇ ਹਾਂ। ਹੁਣ ਦੇ ਕਿ ਜਿਨ੍ਹਾਂ ਨੇ ਇਸ ਨੂੰ ਸੁਣਿਆ ਹੈ ਉਹ ਬਰਕਤ ਪਾਉਣ। ਪ੍ਰਭੂ, ਉਹ ਵੀ ਜਿਹੜੇ ਇਸ ਨੂੰ ਆਪਣੇ ਘਰ ਲੈ ਕੇ ਜਾਣ ਅਤੇ ਇਸ ਨੂੰ ਆਪਣੇ ਹਿਰਦੇ ਦੀ ਡੂੰਘਾਈ ਵਿੱਚ ਉਤਾਰ ਲੈਣ। ਹੁਣ ਦੇ ਕਿ ਉਹ ਪਰਮੇਸ਼ਵਰ ਦੇ ਵਚਨ ਅਨੁਸਾਰ ਆਪਣਾ ਜੀਵਨ ਬਤੀਤ ਕਰਨ। ਪਿਤਾ, ਇਸ ਨੂੰ ਸਵੀਕਾਰ ਕਰ ਕਿਉਂਕਿ ਅਸੀਂ ਇਹ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ। ਆਮੀਨ।